ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ। ਸ੍ਰੀ ਅਮਰਦਾਸ
ਹਿਰਦਾਨਿਤ ਧਿਆਵੋ, ਹਿਰਦਾਨਿਤ ਧਿਆਵੋ।
ਸ੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ
ਬਿਘਨਨ ਕੇ ਨਾਸਕ,
ਬਿਘਨਨ
ਕੇ ਨਾਸਕ।
ਸ੍ਰੀ ਹਰਿ ਗੋਬਿੰਦ ਸ਼ੁਭ ਸਮਾਪਤ
ਪ੍ਰਕਾਸ਼ਕ,
ਸ੍ਰੀ ਹਰਿ
ਰਾਇ
ਨਮੋ
ਕਰ ਜੋਰੀ,
ਨਮੋ ਕਰ
ਜੋਰੀ।
ਸ੍ਰੀ ਹਰਿ ਕ੍ਰਿਸ਼ਨ ਮਨਾਉਂ ਬਹੋਰੀ, ਗੁਰੂ ਤੇਗ
ਬਹਾਦਰ
ਪਰਮ ਕਿਰਪਾਲਾ,
ਪਰਮ ਕਿਰਪਾਲਾ।
ਸ੍ਰੀ ਗੁਰੂ ਗੋਬਿੰਦ ਸਿੰਘ
ਵਿਸਾਲਾ,
ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ।
ਸ੍ਰੀ ਗੁਰੂ ਗ੍ਰੰਥ ਸਾਹਿਬ ਬੰਦੋਂ ਕਰ ਅਨੁਰਾਗ,
ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ,
ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ,
ਇਕ ਅੰਕਾਰਾ
ਸਤਿਗੁਰੂ
ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਜੀ, ਤਿੰਨ ਸੌ ਬੂਝਨ ਕੀਨ ਸਰਾਹੋ, ਬਖਸ਼ੋ ਦਰ ਵਾਦਕ ਨਰ ਨਾਹੂ, ਤੈਨੂੰ ਖੋਜ ਕੈ ਆਨ ਜਨਾਇਬ, ਬੀਸ ਕੂਸ ਇਸਤੇ ਮਗ ਪਾਇਬ, ਤਿੰਨ ਸੌ ਬੂਝਨ ਕੀਨ ਸਰਾਹੋ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਦੱਸੇ ਸਰੂਪ, ਦਸਾਂ ਪਾਤਸ਼ਾਹਾਂ ਦੇ ਆਤਮ ਜੋ ਸਰੂਪ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਦੀਨ ਦੁਨੀਆਂ ਦੇ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ। ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਹੋਈ। ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ। ਲੜੀਵਾਰ ਗੁਰ ਇਤਿਹਾਸ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋਣ, ਤਿਸ ਦਾ ਸਮਾਂ ਹੈ। ਧੰਨ ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਜੀਵਨ, ਉਹਨਾਂ ਦੇ ਜੀਵਨ ਦੇ ਪਵਿੱਤਰ ਕੌਤਕ ਆਪ ਜੀ ਰੋਜ਼ ਸਰਵਣ ਕਰਦੇ ਹੋ। ਜੋ ਪ੍ਰਸੰਗ ਆਪ ਜੀ ਨੇ ਕੱਲ ਸਰਵਣ ਕੀਤਾ, ਤੇ ਇਸ ਵਿੱਚ ਔਰੰਗੇ ਨੇ ਹੁਣ ਚੜ੍ਹਾਈ ਕੀਤੀ ਹੋਈ ਹੈ, ਆਪਣੇ ਦੂਜੇ ਭਰਾ ਦੀ ਫੌਜ ਨੂੰ ਨਾਲ ਲੈ ਲਿਆ, ਛਲ ਫਰੇਬ ਕਰਕੇ ਚੰਬਲ ਨਦੀ ਤੋਂ ਪਾਰ ਜਾਣਾ ਚਾਹੁੰਦਾ, ਪਰ ਅਗਲੇ ਬੰਨੇ ਘਾਟ ਪੱਤਣ ਜਿਹੜਾ ਸੀ ਉਹ ਦਾਰਾ ਸ਼ਕੋਹ ਨੇ ਮੱਲਿਆ ਹੋਇਆ, ਇਸ ਕਰਕੇ ਉਹਨੇ ਲਾਗਲੇ ਪਿੰਡਾਂ ਦੇ ਕੁੱਝ ਸਿਆਣੇ ਬੰਦੇ ਸੱਦੇ, ਉਹਨਾਂ ਨੂੰ ਪੁੱਛਿਆ ਵੀ ਕੋਈ ਹੋਰ ਰਸਤਾ ਹੋਵੇ ਬਿਨਾਂ ਪੱਤਣ ਤੋਂ ਇਹ ਨਦੀ ਜਿੱਥੇ ਪਾਰ ਕੀਤੀ ਜਾ ਸਕੇ। ਉਹਨਾਂ ਨੇ ਸਤਸੰਗ ਜੀ ਕੁੱਝ ਰਸਤੇ ਦੀ ਦੱਸ ਪਾਈ ਹੈ, ਭਈ ਇੱਥੋਂ 20 ਕੁ ਮੀਲ ਦੀ ਦੂਰੀ ਤੇ ਇੱਕ ਐਸਾ ਰਸਤਾ ਜਿੱਥੇ ਬੇੜੀਆਂ ਦੀ ਵੀ ਲੋੜ ਨਾ ਪਵੇਗੀ, ਇਵੇਂ ਹੀ ਤੁਸੀਂ ਸਮੇਤ ਫੌਜ ਦੇ ਦਰਿਆ ਪਾਰ ਕਰ ਸਕਦੇ ਹੋ। ਇੱਥੋਂ ਤੱਕ ਆਪ ਜੀ ਪਹਿਲਾਂ ਪ੍ਰਸੰਗ ਸਰਵਣ ਕਰ ਚੁੱਕੇ ਹੋ, ਉਵੇਂ ਕੋਈ ਕਵੀ ਜੀ ਨੂੰ ਲੋੜ ਨਹੀਂ ਸੀ ਸਤਸੰਗਤ ਜੀ ਇਹਨਾਂ ਦਾ ਪ੍ਰਸੰਗ ਦੱਸਣ ਦੀ, ਭਈ ਸ਼ਾਹ ਜਹਾਨ ਦਾ, ਉਹਦੇ ਲੜਕਿਆਂ ਦਾ, ਜਾਂ ਉਹਨਾਂ ਦੀ ਜੰਗ ਦਾ। ਪਰ ਔਰੰਗਜ਼ੇਬ ਕਿਵੇਂ ਤਖ਼ਤ ਉੱਤੇ ਕਾਬਜ ਹੋਇਆ, ਉਹਦੇ ਮਨ ਵਿੱਚ ਗੁਰੂ ਘਰ ਵਾਸਤੇ ਕਿਹੋ ਜਿਹੇ ਵਿਚਾਰ ਸਨ, ਲੋਕ ਉਹਨੂੰ ਧਰਮੀ ਕਹਿੰਦੇ ਰਹੇ, ਪਰ ਅਸਲ ਵਿੱਚ ਸਾਧ ਸੰਗਤ ਜੀ ਉਹਦੀ ਨੀਤੀ ਅੰਦਰੋਂ ਕੀ ਸੀ, ਇਹ ਦੱਸਣ ਵਾਸਤੇ ਇਹ ਪ੍ਰਸੰਗਤ ਹੀ ਜ਼ਰੂਰੀ ਸਨ। ਇਸ ਕਰਕੇ ਕਵੀ ਜੀ ਨੇ ਸਾਧ ਸੰਗਤ ਜੀ ਇਹਨਾਂ ਦਾ ਜ਼ਿਕਰ ਕੀਤਾ, ਭਾਈ ਸ਼ਾਹਜਹਾਨ ਤੋਂ ਬਾਅਦ ਔਰੰਗਜ਼ੇਬ ਤਖ਼ਤ ਤੱਕ ਪਹੁੰਚਿਆ ਕਿਵੇਂ, ਉਹ ਪ੍ਰਸੰਗ ਚੱਲ ਰਿਹਾ। ਆਓ ਮਾਨਚਿਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਜੀਵਨ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਤਿੰਨ ਸੌ ਬੂਜਨ ਕੀਨ ਸਰਾਹੋ।
ਇਹਨੇ ਔਰੰਗਜ਼ੇਬ ਨੇ ਕੁਝ ਪਿੰਡਾਂ ਦੇ ਲੋਕਾਂ ਨੂੰ ਸੱਦਿਆ ਤੇ ਉਹਨਾਂ ਨੂੰ ਰਸਤਾ ਪੁੱਛਿਆ, ਭਾਈ ਪੱਤਣ ਦੇ ਉੱਤੇ ਤੇ ਕਬਜ਼ਾ ਦਾਰਾ ਸ਼ਿਕੋਹ ਦਾ, ਉਹਦੀਆਂ ਫੌਜਾਂ ਦਾ ਕੋਈ ਇਹੋ ਜਿਹਾ ਰਸਤਾ ਦੱਸੋ ਜਿੱਥੋਂ ਬਿਨਾਂ ਪੱਤਣ ਤੋਂ ਅਸੀਂ ਪਾਰ ਕਰ ਸਕਦੇ ਹੋਈਏ ਇਸ ਨਦੀ ਨੂੰ।
ਬਖਸ਼ੋ ਦਰਬ ਆਦਿਕ ਨਾਰਨਾਹੋ।
ਉਹਨਾਂ ਦੇ ਕੋਲੋਂ ਸਾਧ ਸੰਗਤ ਜੀ ਕੁਝ ਬਖਸ਼ਿਸ਼ਾਂ ਦੇ ਕੇ ਕੁਝ ਉਹਨਾਂ ਨੂੰ ਸਮਝਾ ਕੇ ਇਹਨੇ ਰਸਤਾ ਪੁੱਛਿਆ ਹੈ।
ਤਿਨੋ ਖੋਜ ਗਏ ਆਨ ਜਨਾਇਬ।
ਉਹਨਾਂ ਨੇ ਰਸਤਾ ਨਦੀ ਦੇ ਕਿਨਾਰੇ ਕਿਨਾਰੇ ਜਾ ਕੇ ਦੇਖ ਕੇ ਖੋਜ ਕੇ ਤੇ ਫਿਰ ਇਹਨੂੰ ਆਣ ਕੇ ਏਦਾਂ ਦੱਸਿਆ ਜੀ,
ਬੀਸ ਕੋਜ ਬੀਸ ਕੋਸ ਇਸ ਤੇ ਮਗ ਪਾਇਬ।
ਆਣ ਕੇ ਆਖਿਆ ਕਿ 20 ਕੋਹ ਦੀ ਦੂਰੀ ਤੇ ਇੱਕ ਰਸਤਾ ਹੈ ਜਿੱਥੋਂ ਤੁਸੀਂ ਨਦੀ ਨੂੰ ਪਾਰ ਕਰ ਸਕਦੇ ਹੋ।
ਬਿਨ ਤਰਨੀ ਤੁਮ ਚੜੇ ਚੜਾਏ।
ਕਹਿੰਦੇ ਨੇ ਆਪੋ ਆਪਣੀਆਂ ਸਵਾਰੀਆਂ ਤੇ ਹਾਥੀਆਂ ਤੇ ਘੋੜਿਆਂ ਤੇ ਚੜੇ ਚੜਾਏ ਬਿਨਾਂ ਬੇੜੀਆਂ ਤੋਂ ਹੀ ਤੁਸੀਂ ਉੱਥੋਂ ਨਦੀ ਪਾਰ ਕਰ ਸਕਦੇ ਹੋ।
ਉਹ ਪਾਰ ਨਹੀਂ ਬਿਲਮਾਏ।
ਕੋਈ ਦੇਰ ਨੀ ਲੱਗੇਗੀ ਉੱਥੋਂ ਤੁਹਾਨੂੰ ਨਦੀ ਪਾਰ ਕਰਨ ਵਾਸਤੇ।
ਸੁਣ ਹਰ ਕਿਉ ਨੌ ਰੰਗ ਚੜ ਪਰਿਆ।
ਕਹਿੰਦੇ ਨੇ ਸੁਣ ਕੇ ਰੰਗਾ ਬਹੁਤ ਖੁਸ਼ ਹੋਇਆ ਹੈ।
ਤਾਂ ਨਦੀ ਕੋ ਜਾਏ ਉਤਰ।
ਜਿੱਥੋਂ ਪਿੰਡ ਵਾਸੀਆਂ ਨੇ ਦੱਸਿਆ ਸੀ ਉੱਥੋਂ ਜਾ ਕੇ ਇਹਨੇ ਚੰਬਲ ਨਦੀ ਪਾਰ ਕਰ ਲਈ ਹੈ।
ਸੈਨਾ ਸਭ ਸੁਖਾਨ ਉਤਰਾਏ।
ਸਮੇਤ ਸੈਨਾ ਦੇ ਸਾਰੇ ਸਾਜੋ ਸਮਾਜ ਦੇ ਨੇ ਬੜੇ ਆਰਾਮ ਨਾਲ ਨਦੀ ਪਾਰ ਕੀਤੀ।
ਤੋਪ ਕਰ ਹਲਾ ਲੀਨ ਲੰਘਾਏ।
ਸਾਰੀਆਂ ਤੋਪਾਂ ਬਰੂਦ ਨੇ ਬੜੇ ਆਰਾਮ ਨਾਲ ਸੁਖ ਨਾਲ ਪਾਰ ਲੰਘਾ ਲਿਆ ਹੈ।
ਆਏ ਉਰਾਰ ਸਿਵਰ ਕਹੋ ਘਾਲਾ।
ਨਦੀ ਪਾਰ ਕਰਕੇ ਦੂਸਰੇ ਕਿਨਾਰੇ ਤੇ ਜਾ ਕੇ ਇਹਨੇ ਆਪਣਾ ਡੇਰਾ ਲਾ ਲਿਆ ਹੈ।
ਨਿਸਦਿਨ ਰਹੀ ਸੁਚੇਤ ਮਿਸਾਲਾ।
ਦਿਨੇ ਰਾਤ ਬੜੀ ਸਾਵਧਾਨਤਾ ਰੱਖਦਾ ਹੈ ਕਿਉਂਕਿ ਨੀਤੀਵਾਨ ਸੀ।
ਦਾਰਾ ਸ਼ਕੂ ਜਵੈ ਸੁਧ ਪਾਏ।
ਜਦੋਂ ਔਰੰਗੇ ਦੇ ਨਦੀ ਪਾਰ ਕਰਕੇ ਡੇਰਾ ਲਾਉਣ ਦੀ ਖਬਰ ਦਾਰਾ ਸ਼ਕੂ ਨੂੰ ਮਿਲੀ ਤਾਂ
ਬੈਠੋ ਰਹੂ ਬਹੁਤ ਵਿਸਮਾਏ।
ਬੜਾ ਹੈਰਾਨ ਹੋਇਆ ਵੀ ਇਹ ਕੀ ਬਣਿਆ, ਮੈਂ ਤੇ ਪੱਤਣ ਮੱਲਿਆ ਸੀ ਵੀ ਉਹਨਾਂ ਨੂੰ ਨਦੀ ਪਾਰ ਨੀ ਕਰਨ ਦੇਣੀ, ਉਹਨਾਂ ਨੇ ਸਾਰੇ ਸਮਾਨ ਸਮੇਤ ਬਿਨਾਂ ਬੇੜੀਆਂ ਤੋਂ ਹੀ ਨਦੀ ਪਾਰ ਕਰ ਲਈ ਹੈ।
ਸਭ ਅਮਰਾਪ ਅਮਰਾਪ ਸਮੀਪ ਹਕਾਰੇ।
ਪਤਾ ਲੱਗਣ ਤੋਂ ਬਾਅਦ ਦਾਰਾ ਸ਼ਕੋ ਨੇ ਸਾਰੇ ਆਪਣੇ ਸੈਨਾਪਤੀ ਆਪਣੇ ਕੋਲ ਬੁਲਾਏ ਹਨ।
ਲੜਨ ਹੇਤ ਮਸਲਤ ਕਹੋ ਧਾਰੇ।
ਹੁਣ ਜੰਗ ਕਰਨ ਵਾਸਤੇ ਸਲਾਹਾਂ ਕਰਨ ਲੱਗ ਪਿਆ ਉਹਨਾਂ ਆਪਣੇ ਮੰਤਰੀਆਂ ਨਾਲ ਅਹਿਲਕਾਰਾਂ ਨਾਲ ਜੀ।
ਕਈ ਪੂਰ ਕਰ ਕੁਝ ਨਗਾਰਾ।
ਅਗਲਾ ਦਿਨ ਚੜਿਆ ਤੇ ਸਾਧ ਸੰਗਤ ਜੀ ਨਗਾਰੇ ਉੱਤੇ ਚੋਟਾ ਮਾਰ ਕੇ ਲੜਾਈ ਲਈ ਕੂਚ ਕਰ ਦਿੱਤਾ ਹੈ।
ਚੜੂ ਵਜਾਏ ਬੰਬ ਬਲ ਭਾਰਾ।
ਬਹੁਤ ਜ਼ਿਆਦਾ ਭਾਰਾ ਬਲ ਲੈ ਕੇ ਬੰਬ ਵਜਾ ਦਿੱਤੇ ਭਾਵ ਚੱਲਣ ਦੀ ਤਿਆਰੀ ਕਰ ਦਿੱਤੀ ਹੈ।
ਤਰੰਗ ਵਾਹਨੀ ਪੈਦਲ ਸਾਰੇ।
ਕੁਝ ਘੋੜਿਆਂ ਦੀ ਫੌਜ, ਕੁਝ ਹਾਥੀਆਂ ਦੀ, ਕੁਝ ਪੈਦਲ ਫੌਜ ਜਿਹੜੀ ਸਾਰੀ ਸੀ।
ਤੋਪ ਤੁਪ ਕੀ ਕਰ ਬਹੁਤ ਤਿਆਰੇ।
ਤੋਪਾਂ ਤੇ ਬੰਦੂਕਾਂ ਦੀ ਬਹੁਤ ਵੱਡੀ ਤਿਆਰੀ ਕੀਤੀ ਹੋਈ ਹੈ ਇਸਨੇ।
ਦਲ ਮੁਕਾਬਲੇ ਦੋਨੋਂ ਹੋਏ।
ਕਹਿੰਦੇ ਨੇ ਦੋਵਾਂ ਦਲਾਂ ਦਾ ਹੁਣ ਮੁਕਾਬਲਾ ਹੋਇਆ ਹੈ।
ਬੰਦੇ ਪੰਗਤ ਬਿਥਰ ਖਰੋਏ।
ਕਹਿੰਦੇ ਨੇ ਪੰਕਤੀਆਂ ਬੰਨ ਕੇ ਤੇ ਦੂਰ ਦੂਰ ਤੱਕ ਖਿਲਾਰ ਕੇ ਉਹਨਾਂ ਨੂੰ ਵਿਸਥਾਰ ਕਰਕੇ ਉਹਨਾਂ ਦਾ ਖਿਲਾਰ ਦਿੱਤਾ ਫੌਜ ਨੂੰ।
ਰਜੀ ਜਮੂਰਨ ਕੀ ਬਹੁਤ ਸੈਨਾ।
ਕਹਿੰਦੇ ਨੇ ਪਿਸਤੌਲਾਂ ਵਾਲੀ ਸੈਨਾ ਇੱਕ ਪਾਸੇ ਖੜੀ ਕੀਤੀ ਹੈ।
ਸ਼ਸਤਰ ਹਤਨੈ ਤੋ ਸ਼ਸਤਰ ਨੂੰ ਸੈਨਾ।
ਤੇ ਵੱਖਰੇ ਵੱਖਰੇ ਸ਼ਸਤਰਾਂ ਵਾਲੀ ਵੱਖਰੀ ਵੱਖਰੀ ਸੈਨਾ ਇਉਂ ਕਤਾਰ ਬੰਨ ਕੇ ਖਿਲਾਰ ਦਿੱਤੀ ਹੈ।
ਕਈ ਹਜ਼ਾਰ ਤੋਪ ਕਰ ਖਰੇ।
ਕਈ ਹਜ਼ਾਰ ਤੇ ਕਹਿੰਦੇ ਤੋਪਾਂ ਹੀ ਸਨ ਨਿੱਕੀਆਂ ਵੱਡੀਆਂ।
ਛੋਟੀ ਬੜੀ ਬਰੂਬਰ ਕਰੇ।
ਛੋਟੀਆਂ ਵੱਡੀਆਂ ਸਾਰੀਆਂ ਤੋਪਾਂ ਬਰਾਬਰ ਕਰ ਲਈਆਂ ਹਨ ਜੀ।
ਹਾਥਨ ਕੇ ਹੌਦਨ ਪਰ ਰਾਏ।
ਏਦਾਂ ਸਾਧ ਸੰਗਤ ਜੀ ਇਹਨਾਂ ਨੇ ਹਾਥੀਆਂ ਦੀਆਂ ਜਿਹੜੀਆਂ ਹੌਦੀਆਂ ਸਨ ਉਹਦੇ ਉੱਤੇ ਤੇ ਜਿਹੜੇ ਵੱਡੇ ਰਾਜੇ ਛੋਟੇ ਰਾਜੇ ਸਨ ਉਹ ਬੈਠੇ ਹਨ।
ਗਾਡੇ ਹੋਏ ਚੜੇ ਉਮਰਾਏ।
ਤੇ ਜਿਹੜੇ ਸੈਨਾਪਤੀ ਸਨ ਉਹ ਵੀ ਹਾਥੀਆਂ ਦੇ ਉੱਤੇ ਹੀ ਅਸਵਾਰ ਹਨ ਇਸ ਵੇਲੇ।
ਤੇਜ ਤੁਰੰਗ ਤੁਰਾਏ ਤਾਜੀ।
ਕਹਿੰਦੇ ਜਿਹੜੇ ਬਹੁਤੇ ਤੇਜ ਭੱਜਣ ਵਾਲੇ ਘੋੜੇ ਸਨ।
ਹੰਦਤ ਮਨੋ ਪਾਏ ਨਟ ਵਾਜੇ।
ਉਹਨਾਂ ਦੇ ਉੱਤੇ ਬੜੇ ਜਾਂਬਾਜ਼ ਸਵਾਰ ਸਵਾਰ ਨੇ ਤੇ ਉਹਨਾਂ ਦੀਆਂ ਸਾਧ ਸੰਗਤ ਜੀ ਛਲਾਂਗਾ ਮਰਵਾਉਂਦੇ ਨੇ ਹਿਰਨਾਂ ਦੀ ਤਰ੍ਹਾਂ।
ਪੈਦਲ ਦਿੜ ਤਿਖ ਤਰਾਸ ਗਨੀਮ।
ਪੈਦਲ ਸੈਨਾ ਕਿੰਨੀ ਕ ਥਾਂ ਤੇ ਖਿਲਰੀ ਪਈ ਹੈ ਜਦੋਂ ਇਸ ਨੂੰ ਦੇਖਿਆ ਤਾਂ।
ਜੇ ਨੌਕਰ ਪੁਸ਼ਤੈਨ ਕਦੀਮ।
ਜਿਹੜੇ ਨੌਕਰ ਸਨ ਇਹਦੇ ਨਾਲ ਪੁਸ਼ਤਾਂ ਤੋਂ ਕੰਮ ਕਰਦੇ ਆਏ ਪਿਤਾ ਦਾਦਾ ਦੇ ਵੇਲੇ ਤੋਂ ਇਸ ਘਰਾਣੇ ਨਾਲ, ਉਹਨਾਂ ਨੇ ਜਦੋਂ ਇੰਨੀ ਸੈਨਾ ਦੇਖੀ ਤੇ ਡਰ ਹੀ ਗਏ ਹਨ। ਨਿਜ ਨਿਜ ਮਿਸਲ ਸਕੇਲ ਕਠੋਰ।
ਆਪੋ ਆਪਣੀਆਂ ਜਿਹੜੀਆਂ ਮਿਸਲਾਂ ਸਨ, ਸਾਰੇ ਸੂਬੇਦਾਰਾਂ ਨੇ ਆਪੋ ਆਪਣੇ ਜਿਹੜੇ ਸੈਨਾਪਤੀ ਥੱਲੇ ਕੰਮ ਕਰਨ ਵਾਲੇ ਅਧਿਕਾਰੀ ਸਨ ਇਕੱਠੇ ਕੀਤੇ ਹਨ।
ਗਏ ਗਏ ਸ਼ਸਤਰ ਕਰੇ ਰਣ ਰੋਰ,
ਇਉਂ ਫੜ ਫੜ ਕੇ ਸ਼ਸਤਰ ਸਾਰਿਆਂ ਨੇ ਸਾਧ ਸੰਗਤ ਜੀ ਹੁਣ ਚੰਗਾ ਜੰਗ ਮਚਾਇਆ ਹੈ।
ਦੁੰਦ ਵਟੋਲ ਪਾਂਡਵ ਸਮਦਾਏ,
ਨਗਾਰੇ ਵੱਜਦੇ ਢੋਲ ਵੱਜਦੇ ਹਨ ਜੋਰ ਜੋਰ ਨਾਲ।
ਪੂਰੇ ਸ਼ਬਦ ਗਗਨ ਗਰਜਾਏ,
ਇੰਨਾ ਸ਼ਬਦ ਖੜਕਾ ਕਰਦਾ ਜਿਵੇਂ ਬੜੇ ਭਾਰੀ ਬੱਦਲ ਗੱਜਦੇ ਹੋਣ।
ਕਿਸੇ ਰੀਤ ਨੌ ਰੰਗ ਬੜ ਮਾਨੇ,
ਇੱਧਰ ਤੇ ਇਹਦੀ ਇਸ ਤਰ੍ਹਾਂ ਤਿਆਰੀ ਹੈ ਤੇ ਦੂਸਰੇ ਬੰਨੇ ਜਿਹੜਾ ਨਰੰਗਾ ਉਹ ਵੀ ਬੜਾ ਹੰਕਾਰੀ ਹੈ।
ਜੜ ਰਚਨਾ ਤੁਜਨੀ ਸਾਵਧਾਨੀ,
ਉਹਨੇ ਵੀ ਸਾਧ ਸੰਗਤ ਜੀ ਆਪਣੀ ਸਾਰੀ ਫੌਜ ਸਾਵਧਾਨ ਕੀਤੀ ਹੋਈ ਹੈ।
ਉਮਰਾਵਨ ਕਹੋ ਕਰ ਕਰ ਗਾਡੇ,
ਸੈਨਾਪਤੀਆਂ ਨੂੰ ਕਹਿ ਕਹਿ ਕੇ ਚੰਗੀ ਤਰ੍ਹਾਂ ਖੜੇ ਕੀਤਾ ਥਾਵਾਂ ਥਾਵਾਂ ਤੇ।
ਸੈਨਾ ਸਹਿਤ ਜਮੂਰੇ ਠਾਡੇ,
ਸਾਰੀ ਸੈਨਾ ਦੇ ਸਹਿਤ ਸਾਰੇ ਪਿਸਤੌਲ ਬੰਦੂਕਾਂ ਤੋਪਾਂ ਇੱਕ ਲਾਈਨ ਵਿੱਚ ਕੀਤੀਆਂ, ਬੜੀ ਸਾਵਧਾਨਤਾ ਕੀਤੀ ਹੈ।
ਲੜਨ ਲੱਗੇ ਦੋਨੋਂ ਦਲ ਐਸੇ,
ਦੋਵਾਂ ਪਾਸਿਆਂ ਦੀ ਫੌਜ ਹੁਣ ਸਕੇ ਭਰਾਵਾਂ ਦੀ ਏਦਾਂ ਲੜਨ ਲੱਗ ਪਏ।
ਗਰਜਤ ਭਰੇ ਮਹਾਕਨ ਜੈਸੇ,
ਜਿਵੇਂ ਵੱਡੇ ਬੱਦਲ ਗੱਜਦੇ ਹੋਣ ਏਦਾਂ ਸਾਧ ਸੰਗਤ ਜੀ ਬਰੂਦ ਦੇ ਚੱਲਣ ਦਾ ਖੜਕਾ ਆਉਂਦਾ ਹੈ।
ਗੋਰੀ ਹਰ ਗੋਰਨ ਕੀ ਮਾਰ,
ਗੋਲੀਆਂ ਤੇ ਗੋਲਿਆਂ ਦੀ ਮਾਰ ਏਦਾਂ ਮੱਚੀ ਹੈ।
ਵਰਖਾ ਕਰਕਾ ਕੀ ਕਸਾਰ,
ਜਿਵੇਂ ਗੜਿਆਂ ਦੀ ਵਰਖਾ ਹੁੰਦੀ ਹੋਵੇ ਨਾ ਬੱਦਲ ਗੱਜ ਕੇ ਬਾਅਦ ਵਿੱਚ ਬੜੀ ਤੇਜ਼ੀ ਨਾਲ, ਏਦਾਂ ਗੋਲੀਆਂ ਤੇ ਗੋਲਿਆਂ ਦੀ ਵਰਖਾ ਹੋਣ ਲੱਗੀ।
ਆਤਿਸ਼ ਅਰ ਬਰੂਦ ਕੇ ਮੇਲ,
ਅੱਗ ਤੇ ਬਰੂਦ ਦਾ ਮੇਲ ਏਦਾਂ ਹੋਇਆ ਹੈ।
ਧੂਮ ਧਾਰ ਪਰਸਤ ਨਵ ਗੈਲ,
ਕਹਿੰਦੇ ਸਾਰੇ ਆਕਾਸ਼ ਵਿੱਚ ਹੀ ਧੂਏ ਦੀ ਇੱਕ ਧਾਰ ਫੈਲ ਗਈ।
ਮਨੋ ਘਟਾ ਵੜ ਸ਼ੋਰ ਉਠਾਵੇ,
ਮੰਨ ਲਓ ਜਿਵੇਂ ਵੱਡੀ ਘਟਾ ਆਣ ਕੇ ਬੱਦਲ ਦੀ ਬਹੁਤ ਗਰਜਦੀ ਹੋਵੇ, ਸ਼ੋਰ ਪਾਉਂਦੀ ਹੋਵੇ।
ਜੈ ਕਹਿ ਅਵਨ ਗਗਨ ਕਹੋ ਛਾਵੇਂ,
ਕਹਿੰਦੇ ਨੇ ਜਿੱਥੇ ਕਿੱਥੇ ਵੇਖਿਆ ਆਕਾਸ਼ ਤੇ ਧਰਤੀ ਦੇ ਉੱਤੇ ਹੁਣ ਘਟਾ ਤੇ ਧੂੰਆਂ ਹੀ ਛਾਇਆ ਹੋਇਆ ਹੈ।
ਤੋਪ ਤਫੰਗ ਮਹਾ ਕਰਕੰਤੇ,
ਤੋਪਾਂ ਤੇ ਬੰਦੂਕਾਂ ਦੇ ਚੱਲਣ ਦਾ ਬੜਾ ਭਿਆਨਕ ਖੜਕਾ ਆਉਂਦਾ ਹੈ।
ਵਾਰ ਵਾਰ ਜਨ ਗਾਜ ਗਰੰਤੇ,
ਏਦਾਂ ਵਾਰ ਵਾਰ ਚੱਲਦੀਆਂ ਨੇ ਜਿਵੇਂ ਬਿਜਲੀ ਲਿਸ਼ਕਦੀ ਹੋਵੇ ਤੇ ਗਰਜਣਾ ਕਰਦੀ ਹੋਵੇ।
ਤੁਮਸੀ ਤੂੰ ਘਰ ਤੋਂ ਚੌਹੋਰੇ,
ਨਗਾਰਿਆਂ ਉੱਤੇ ਚਾਰ ਚਫੇਰੇ ਚੋਟਾਂ ਪੈ ਰਹੀਆਂ ਸੂਰਮਿਆਂ ਨੂੰ ਦਲੇਰੀ ਦਵਾਉਣ ਵਾਸਤੇ।
ਜਨ ਕਨ ਗਰਜੈ ਕੁੰਬੜਤ ਗੋ ਕੋਰੀ,
ਕਹਿੰਦੇ ਵੀ ਇਉਂ ਖੜਕਾ ਕਰਦੇ ਜਿਵੇਂ ਬੱਦਲ ਗੱਜਦੇ ਹੋਣ।
ਸੁੱਟ ਗਿਰੇ ਕਾਇਲ ਤੁਰਬੰਤੇ,
ਸੂਰਮੇ ਫਟੜ ਹੋ ਹੋ ਕੇ ਡਿੱਗਦੇ ਹਨ।
ਸ੍ਰੋਣਤ ਬੰਤੇ ਗਿਦ ਕੋ ਮਰੰਤੇ,
ਕਈਆਂ ਦੇ ਫਟੜ ਹੋਣ ਕਰਕੇ ਖੂਨ ਵਗਦੇ, ਕਈ ਮਾਰੀ ਗਏ ਹਨ ਜੀ।
ਗੋਰੀ ਲੱਗੇ ਉਡੈ ਨਰ ਬਾਜੇ,
ਜਦੋਂ ਗੋਲਾ ਲੱਗਦਾ ਭਾਵੇਂ ਮਨੁੱਖ ਦੇ ਲੱਗੇ ਜਾਂ ਘੋੜੇ ਦੇ, ਪਰ ਖੱਚੇ ਉਡਾ ਦਿੰਦਾ ਹੈ।
ਦੋਸ਼ ਦਿਸ ਪੈਰਾਂ ਸੈਨ ਨੈ ਭਾਜੇ,
ਦੋਵਾਂ ਪਾਸਿਆਂ ਦੇ ਸੂਰਮੇ ਪੈਰ ਜਮਾ ਕੇ ਲੜ ਰਹੇ ਨੇ, ਕੋਈ ਵੀ ਭੱਜਣ ਲਈ ਤਿਆਰ ਨਹੀਂ ਹੈ।
ਗੁਲਕਾ ਲਾਗੇ ਫੂਟੇ ਅੰਗਾ,
ਗੋਲੀਆਂ ਲੱਗ ਲੱਗ ਕੇ ਅੰਗ ਫੁੱਟਦੇ ਹਨ ਸੂਰਮਿਆਂ ਦੇ।
ਟੁੱਟੇ ਆਸੀ ਸ੍ਰੋਣਤ ਰੰਗਾ,
ਹੱਡੀਆਂ ਟੁੱਟਦੀਆਂ ਹਨ ਤੇ ਅੰਗਾਂ ਦੇ ਉੱਤੇ ਜ਼ਖਮ ਹੋ ਕੇ ਖੂਨ ਵਗਦਾ ਹੈ।
ਤੋਪ ਤੁਪਕ ਆਦਿਕ ਗਰਜੰਤ,
ਏਦਾਂ ਬੰਦੂਕਾਂ ਤੋਂ ਗੋਲੀਆਂ ਤੇ ਤੋਪਾਂ ਤੋਂ ਗੋਲੇ ਚੱਲਦੇ, ਬੜੀ ਗਰਜਣਾ ਹੁੰਦੀ ਹੈ।
ਮਾਰ ਮਾਰ ਜਨ ਸੁਬਟ ਭਜੰਤ,
ਤੇ ਮਾਰ ਲੋ ਦਾ ਖੜਾਕਾ ਦੋਵਾਂ ਪਾਸਿਆਂ ਦੇ ਸੂਰਮੇ ਆਵਾਜ਼ਾਂ ਕਰਦੇ, ਫੜ ਲੋ ਮਾਰ ਲੋ ਮਾਰ ਲੋ।
ਕਰਤ ਹਰੇਖਾ ਬਾਜੀ ਕਣੇ,
ਜਿਹੜੇ ਘੋੜੇ ਨੇ ਸਾਧ ਸੰਗਤ ਜੀ ਹਿਣਕਦੇ ਨੇ ਜ਼ੋਰ ਨਾਲ।
ਗਜ ਚਿੰਘਾਰਤ ਤ੍ਰਸ ਨੂੰ ਸਨੇ,
ਤੇ ਤੋਪਾਂ ਚੱਲਦੀਆਂ ਸੁਣ ਕੇ ਜੰਗ ਦੇਖ ਕੇ ਹਾਥੀ ਵੀ ਗਰਜਣਾ ਕਰਦੇ ਹਨ।
ਆਮਿਖ ਸ੍ਰੋਣਤ ਕਰਦਮ ਹੋਆ,
ਲਹੂ ਤੇ ਖੂਨ ਦਾ ਤੇ ਕਹਿੰਦੇ ਪੈਰਾਂ ਵਿੱਚ ਚਿੱਕੜੀ ਹੋਇਆ ਪਿਆ ਹੈ।
ਪਰੇ ਮ੍ਰਿਤਕ ਪੀਖਣ ਥਲ ਜੋਵਾ,
ਮੁਰਦਿਆਂ ਨੂੰ ਪਿਆ ਹੋਇਆ ਦੇਖ ਕੇ ਚੰਗਿਆਂ ਚੰਗਿਆਂ ਦੇ ਦਿਲ ਕੰਬ ਜਾਂਦੇ, ਇੰਨਾ ਭਿਆਨਕ ਦ੍ਰਿਸ਼ ਹੈ ਉੱਥੇ।
ਜਾਏ ਪਰੇ ਗਨ ਕਰ ਕਰ ਹੀਲਾ,
ਫਿਰ ਵੀ ਸੂਰਮੇ ਹੱਲਾ ਕਰ ਕਰਕੇ ਇੱਕ ਦੂਜੇ ਉੱਤੇ ਪੈਂਦੇ ਹਨ।
ਜਵਾਲਾ ਪਵਣੀ ਤਾਜ ਤਿਸ ਬੇਲਾ,
ਨਿਸ਼ਾਨੇ ਤੱਕ ਤੱਕ ਉਸ ਵੇਲੇ ਗੋਲੀਆਂ ਮਾਰਦੇ ਬੰਦੂਕਾਂ ਤੋਂ।
ਮੁੰਡ ਤੁੰਡ ਫੋਰ ਤਿਮ ਗੋਰੀ,
ਕਿਸੇ ਦਾ ਮੋਢਾ ਕਿਸੇ ਦਾ ਸਿਰ ਕਿਸੇ ਦਾ ਮੂੰਹ ਗੋਲੀਆਂ ਨੇ ਏਦਾਂ ਤੋੜ ਸੁੱਟਿਆ ਹੈ।
ਮਨੋ ਗਲੇਲਨ ਹੰਟੀਆਂ ਫੋਰੀ,
ਐਂ ਜਾਣੋ ਜਿਵੇਂ ਗਲੇਲਿਆਂ ਨਾਲ ਕੋਈ ਮੱਟੀਆਂ ਭਾਂਦਾ ਹੋਵੇ, ਏਦਾਂ ਜਿਹੜੀਆਂ ਬੰਦੂਕਾਂ ਪਿਸਤੌਲਾਂ ਦੀਆਂ ਗੋਲੀਆਂ ਨੇ ਸਿਰਾਂ ਤੇ ਮੂੰਹਾਂ ਨੂੰ ਭੰਨ ਰਹੀਆਂ ਹਨ।
ਦੋਹਾਂ ਦਿਸ਼ਾ ਤੋਪਨ ਚਲੇ ਹਜ਼ਾਰੋਂ,
ਦੋਵਾਂ ਪਾਸਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਤੋਪਾਂ ਚੱਲਦੀਆਂ ਹਨ।
ਅਵਨੀ ਕੰਪਤ ਜਾਨ ਡਰ ਪਹਾਰੋ,
ਐਂ ਜਾਣੋ ਵੀ ਸਾਰੀ ਧਰਤੀ ਕੰਬ ਰਹੀ ਉਸ ਵੇਲੇ।
ਪਰ ਉਹ ਸ਼ਬਦ ਕੋ ਰੌਰ ਮਹਾਨਾ,
ਇੰਨਾ ਜ਼ਿਆਦਾ ਰੌਲਾ ਪੈ ਗਿਆ ਲੜਾਈ ਦੇ ਮੈਦਾਨ ਵਿੱਚ।
ਕਹੀ ਬਾਤ ਜਨ ਸੁਣੀਏ ਨਾ ਕੰਨ,
ਕੋਈ ਕਿਸੇ ਨੂੰ ਕੁਝ ਕਹਿੰਦਾ ਤੇ ਕੰਨੋਂ ਸੁਣਿਆ ਹੀ ਨਹੀਂ ਜਾਂਦਾ। ਘੋੜੇ ਹਿਣਕਦੇ, ਹਾਥੀ ਚੰਘਾੜਦੇ, ਨਗਾਰਿਆਂ ਤੇ ਚੋਟਾਂ ਪੈਂਦੀਆਂ, ਤੋਪਾਂ ਦਾ ਖੜਕਾ, ਬੰਦੂਕ ਰਹਿ ਕਲੇ, ਪਿਸਤੌਲ ਚੱਲਦਾ ਬਰੂਦ,
ਖੜਕੇ ਵਿਚ ਕੁਝ ਨੀ ਸੁਣਦਾ ਹੈ।
ਅੰਧ ਧੁੰਦ ਬਾਰੂਦ ਉਠਾਇਓ,
ਇੰਨਾ ਕ ਬਰੂਦ ਚੱਲਿਆ ਪੀ ਅੰਧਾ ਧੁੰਦ ਹੀ ਉਸ ਵੇਲੇ ਮੱਚ ਗਈ।
ਤੂਮ ਤੂਮ ਜੋਤ ਚੌਂਦੀ ਸ਼ਿਸ਼ਾਇਓ,
ਕਹਿੰਦੇ ਨੇ ਘਮੇਟਣੀਆਂ ਖਾ ਖਾ ਕੇ ਸੂਰਮੇ ਡਿੱਗਦੇ ਤੇ ਧੂਆਂ ਹੀ ਚਾਰ ਚਫੇਰੇ ਹੋਇਆ ਹੋਇਆ ਹੈ।
ਮਨੋ ਮੇਘ ਸਗਰੋ ਇੱਕ ਥਾਂ,
ਕਹਿੰਦੇ ਐਂ ਮੰਨ ਲਓ ਪੀ ਦੁਨੀਆਂ ਭਰ ਦੇ ਸਾਰੇ ਬੱਦਲ ਇੱਕ ਥਾਂ ਤੇ ਇਕੱਠੇ ਹੋ ਗਏ ਹੋਣ।
ਛਿਤ ਪਰ ਫਿਰ ਛਾਏ ਇੱਕ ਭਾਏ,
ਇਕੱਠੇ ਹੋ ਕੇ ਸਾਰੇ ਬੱਦਲ ਉਸ ਵੇਲੇ ਚੰਬਲ ਨਦੀ ਦੇ ਕਿਨਾਰੇ ਤੇ ਆਣ ਕੇ ਗਰਜਣਾ ਕਰਦੇ ਹੋਣ, ਇਉਂ ਲੱਗ ਰਿਹਾ ਨਜ਼ਾਰਾ ਉੱਥੇ।
ਭੁਜੰਗ ਪ੍ਰਿਆਤ ਛੰਦ ਵੱਡੇ ਵੀਰ ਬਾਂ ਕੇ ਕਰੈ ਜੋਧ ਸੁਧੋ,
ਵੱਡੇ ਵੱਡੇ ਸੂਰਮੇ ਸੂਰਮ ਗਤੀ ਨਾਲ ਯੁੱਧ ਕਰਦੇ ਹਨ।
ਵਧਿਓ ਬੰਧ ਪੈਰੋਂ ਬਲੀ ਬੋਲ ਕ੍ਰੋਧੋਂ,
ਬਹੁਤ ਕ੍ਰੋਧ ਨਾਲ ਹੁਣ ਦੋਨਾਂ ਸਕੇ ਭਰਾਵਾਂ ਦਾ ਯੁੱਧ ਹੋ ਰਿਹਾ ਹੈ ਤਿੰਨਾਂ ਦਾ।
ਤਹਾ ਤਾਹੇ ਤੋਪੈ ਛੁੱਟੈ ਬ੍ਰਿੰਦ ਗੋਰੇ,
ਤੋਪਾਂ ਤਹਾ ਤਹਾ ਕਰਕੇ ਚੱਲਦੀਆਂ ਤੇ ਬੜੇ ਗੋਲੇ ਛੁੱਟਦੇ ਹਨ।
ਪਲੀਤੇ ਤੁਖੇ ਤਰਾਸਤੇ ਦੌਰ ਘੋਰੇ,
ਜਦੋਂ ਪਲੀਤੇ ਤੁਖ ਦੇ ਖੜਕਾ ਹੁੰਦਾ ਤੇ ਘੋੜੇ ਡਰ ਕੇ ਭੱਜਦੇ ਹਨ।
ਭਜੇ ਜਾਹੇ ਐਸੇ ਨਾ ਥਾਂਬੇ ਥੰਬੇ ਹੈ,
ਤਾਂ ਭੱਜੇ ਜਾਂਦੇ ਪੀ ਥੰਮਿਆਂ ਵੀ ਥੰਮੇ ਨੀ ਜਾਂਦੇ ਅਸਵਾਰਾਂ ਕੋਲੋਂ।
ਮਹਾਨਾਦ ਤੇ ਸ਼ੁਭ ਕੁੰਡੀ ਛੁਬੇ ਹੈ,
ਕਹਿੰਦੇ ਨੇ ਇਉਂ ਵੱਡੇ ਖੜਕੇ ਕਰਕੇ ਸਾਧ ਸੰਗਤ ਜੀ ਉਹ ਡਰਦੇ ਆ, ਤੇ ਉਧਰੋਂ ਫਿਰ ਅਸਵਾਰ ਜ਼ੋਰ ਨਾਲ ਲਗਾਮਾਂ ਖਿੱਚਦੇ ਤੇ ਲਗਾਮ ਲੋਹੇ ਦੀ ਹੋਣ ਕਰਕੇ ਫਿਰ ਵੀ ਘੋੜਿਆਂ ਨੂੰ ਦੁੱਖ ਲੱਗਦਾ ਹੈ।
ਕਿਤੇ ਤੀਰ ਛੋਰੀ ਪਏ ਵੀਰ ਬਹਾਰੇ,
ਕਈਆਂ ਨੇ ਧੀਰ ਜੀ ਛੱਡ ਦਿੱਤਾ ਤੇ ਬੜੇ ਕਮਜ਼ੋਰ ਦਿਲ ਵਾਲੇ ਉਸ ਵੇਲੇ ਸਾਬਤ ਹੋਏ।
ਭਜੇ ਜਾਤ ਮਾਰੇ ਨਾ ਹੋਸ਼ੋਂ ਸੰਭਾਰੇ,
ਕੋਈ ਭੱਜ ਗਿਆ ਤੇ ਭੱਜਾ ਜਾਂਦਾ ਹੀ ਮਾਰਿਆ ਜਾ ਰਿਹਾ ਹੈ, ਕਿਸੇ ਨੂੰ ਆਪੋ ਆਪਣੀ ਹੋਸ਼ ਨਹੀਂ ਹੈ।
ਮਰੇ ਸੂਰ ਕਈ ਮਹਾ ਰੌਰ ਮਚਾ,
ਵੱਡੇ ਵੱਡੇ ਯੋਧੇ ਤੇ ਸੂਰਮੇ ਕਈ ਮਰ ਗਏ, ਇੰਨਾ ਰੌਲਾ ਮਚ ਗਿਆ ਹੈ।
ਮਹਿਓ ਸਰੋਣ ਹੈ ਸੋ ਰਜੋ ਰੰਗ ਰਾਚਾ,
ਇਹ ਤਾਂ ਖੂਨ ਵਗਿਆ ਸਾਧ ਸੰਗਤ ਜੀ, ਧਰਤੀ ਦਾ ਰੰਗ ਹੀ ਬਦਲ ਦਿੱਤਾ ਹੈ।
ਪਰੇ ਵੀਰ ਚੀਰੋ ਪਯੋ ਲਾਲ ਰੰਗੰ,
ਲੜਾਈ ਦੇ ਮੈਦਾਨ ਵਿਚ ਦੋਵਾਂ ਪਾਸਿਆਂ ਦੇ ਸੂਰਮਿਆਂ ਦੇ ਕੱਪੜੇ ਖੂਨ ਨਾਲ ਲਾਲ ਹੋਏ ਰੰਗੇ ਹਨ।
ਉੱਡੇ ਸੰਗ ਗੋਰਾਂ ਯੋਧਾਂ ਦੇ ਅੰਗ,
ਤੇ ਗੋਲੇ ਤੇ ਗੋਲੀਆਂ ਲੱਗਣ ਕਰਕੇ ਯੋਧਿਆਂ ਦੇ ਅੰਗ ਉੱਡਦੇ ਨਜ਼ਰੀ ਪੈਂਦੇ ਹਨ।
ਕਿਤੇ ਕਾਏ ਕਾਏ ਕਹਨੇ ਕੋਰ ਘੁੰਮੇ,
ਕਈਆਂ ਥਾਵਾਂ ਤੇ ਸਾਧ ਸੰਗਤ ਜੀ ਕੋਈ ਫੱਟੜ ਪਏ ਹੋਏ ਹਨ।
ਚਟਾਪਟ ਜੂਜੇ ਜੁਜਾਰੇ ਤਾਂ ਤੁਮੇ,
ਹੁਣ ਇੱਕ ਦੂਜੇ ਉੱਤੇ ਟੁੱਟ ਟੁੱਟ ਕੇ ਪੈਂਦੇ ਹਨ ਜਿਹੜੇ ਯੋਧੇ ਹਨ ਦੋਵਾਂ ਪਾਸਿਆਂ ਦੇ।
ਫੁਲੱਥੇ ਪਲੱਥੇ ਫੁਲੱਥੇ ਖਿਲਾਰੀ,
ਜਿਵੇਂ ਗਤਕੇ ਦੇ ਖਿਡਾਰੀ ਪਲੱਥਾ ਮਾਰਦੇ ਤੇ ਪੈਂਤੜਾ ਬਦਲਦੇ, ਏਦਾਂ ਸੂਰਮੇ ਪੈਂਤੜੇ ਬਦਲ ਰਹੇ ਹਨ।
ਹੱਥਾਂ ਵੱਤ ਹੋਏ ਮੱਥੇ ਸ਼ਿਗਰ ਚਾਰੇ,
ਹੁਣ ਹੱਥਾਂ ਵੱਥੀ ਦੀ ਲੜਾਈ ਸਾਧ ਸੰਗਤ ਜੀ ਮੱਚੀ ਹੋਈ ਹੈ।
ਜਮੂਰੇਨ ਗੋਰੇਨ ਸੂਰੇ ਕਪਾ ਖਪਾਏ,
ਪਸਤੌਲਾਂ ਦੀਆਂ ਗੋਲੀਆਂ ਨੇ ਤੇ ਤੋਪਾਂ ਦੇ ਗੋਲਿਆਂ ਨੇ ਬੜੇ ਸੂਰਮੇ ਖਪਾ ਦਿੱਤੇ ਹਨ।
ਪਰਲੇ ਕਾਲ ਜੈਸੇ ਗਿਰੇ ਪੂਮ ਛਾਏ,
ਐਂ ਲੱਗਦਾ ਜੀ ਜਿਵੇਂ ਪਰਲੂ ਦਾ ਸਮਾਂ ਆ ਗਿਆ ਹੋਵੇ ਧਰਤੀ ਉੱਤੇ।
ਮਹੋ ਮਨੋ ਲੱਗ ਤੰਦਾਵਾ ਮਨੋ ਬੰਸ ਕੇਰਾ,
ਐਂ ਸਮਝੋ ਭੁਲੇਖਾ ਪੈਂਦਾ ਵੀ ਜਿਵੇਂ ਵਾਂਸਾਂ ਦੇ ਜੰਗਲ ਨੂੰ ਅੱਗ ਲੱਗ ਗਈ ਹੋਵੇ।
ਪਤੰਗਾਂ ਜੋਧਾ ਆਪੇ ਆਪ ਗੇਰਾ,
ਜਿਵੇਂ ਅੱਗ ਦੀ ਲਾਟ ਉੱਤੇ ਪਤੰਗੇ ਆਣ ਕੇ ਆਪਣਾ ਆਪ ਕੁਰਬਾਨ ਕਰਦੇ, ਏਦਾਂ ਯੋਧੇ ਜਿਹੜੇ ਨੇ ਲੜਾਈ ਦੇ ਮੈਦਾਨ ਵਿੱਚ ਤੋਪਾਂ ਤੇ ਬੰਦੂਕਾਂ ਚੋਂ ਨਿਕਲਣ ਵਾਲੀ ਅੱਗ ਦੇ ਅੱਗੇ ਜਾ ਕੇ ਆਪਣੇ ਆਪ ਨੂੰ ਕੁਰਬਾਨ ਕਰ ਰਹੇ ਹਨ।
ਛੱਟੇ ਜਾਤ ਹਾਥੀ ਗਏ ਟੁੱਟ ਹੌਦਾ,
ਕਈ ਹਾਥੀ ਮਰ ਗਏ ਤੇ ਕਈਆਂ ਹਾਥੀਆਂ ਦੀਆਂ ਹੌਦੀਆਂ ਟੁੱਟ ਕੇ ਡਿੱਗੀਆਂ ਪਈਆਂ ਹਨ।
ਮਨੋ ਹੋਇਆ ਵਪਾਰੀ ਚਲੇ ਵਿੱਚ ਸੌਦਾ,
ਉਹਨਾਂ ਖਾਲੀ ਹਾਥੀਆਂ ਵੱਲੇ ਦੇਖ ਦੇਖ ਕੇ ਇਉਂ ਭੁਲੇਖਾ ਪੈਂਦਾ ਵੀ ਜਿਵੇਂ ਵੱਡੇ ਵੱਡੇ ਵਪਾਰੀ ਸੌਦਾ ਵੇਚ ਕੇ ਤੇ ਹੁਣ ਖਾਲੀ ਵਾਪਸ ਜਾ ਰਹੇ ਹੋਣ।
ਮਹਾਨਾਦ ਹੋਇਓ ਦਿਸ਼ਾ ਪੁਰ ਸਾਰੇ,
ਕਹਿੰਦੇ ਬਹੁਤਾ ਜ਼ਿਆਦਾ ਹੀ ਖੜਕਾ ਹੋਇਆ ਹੈ ਦੋਵਾਂ ਪਾਸਿਆਂ ਤੇ, ਇਹ ਸਾਰੇ ਪਾਸੇ ਖੜਕੇ ਨਾਲ ਧੂਏ ਨਾਲ ਭਰੇ ਪਏ ਹਨ।
ਪਇਓ ਅੰਧਕਾਰ ਉਡੈ ਤੁਰ ਭਾਰੇ,
ਬਹੁਤਾ ਜ਼ਿਆਦਾ ਘਟਾ ਉੱਡਣ ਕਰਕੇ ਅੰਧਕਾਰ ਹੀ ਛਾਇਆ ਪਿਆ ਹੈ।
ਕਈ ਲੱਖ ਯੋਧਾ ਜੁਟੇ ਅੰਗ ਮਾਹੀ,
ਕਈ ਲੱਖ ਯੋਧੇ ਜਿਹੜੇ ਦੋਵਾਂ ਪਾਸਿਆਂ ਦੇ ਇੱਕ ਦੂਜੇ ਦੇ ਨਾਲ ਹੁਣ ਜੱਫੋ ਜੱਫੀ ਹੋਏ ਪਏ ਹਨ।
ਹਜ਼ਾਰਾਂ ਮਰੇ ਕਹੇ ਘੁੰਮੇ ਤਾਂ ਹੀ,
ਹਜ਼ਾਰਾਂ ਹੀ ਮਰ ਗਏ, ਹਜ਼ਾਰਾਂ ਦੀ ਗਿਣਤੀ ਵਿੱਚ ਫੱਟੜ ਪਏ ਹਨ।
ਪਰੀ ਮਾਰ ਐਸੀ ਪਯੋ ਮੇਲ ਸ਼ਤਰੂ,
ਐਸਾ ਦੋਵਾਂ ਪਾਸਿਆਂ ਦੇ ਸ਼ਤਰੂਆਂ ਦਾ ਮੇਲ ਪਿਆ ਤੇ ਬੜੀ ਭਾਰੀ ਮਾਰ ਮੱਚੀ।
ਸੁਵੇ ਸ਼ਸਤਰ ਅਸਤਰੋ ਮਹਾ ਰੰਗ ਚਿਤਰੋ,
ਕਹਿੰਦੇ ਨੇ ਸ਼ਸਤਰਾਂ ਤੇ ਅਸਤਰਾਂ ਦੇ ਨਾਲ ਏਦਾਂ ਸਾਧ ਸੰਗਤ ਜੀ ਉੱਥੇ ਨਜ਼ਾਰਾ ਬਣਿਆ ਪਿਆ ਵੀ ਜਿਵੇਂ ਕਿਸੇ ਚਿੱਤਰਕਾਰ ਨੇ ਮਿੱਝ ਤੇ ਖੂਨ ਦੀ ਚਿੱਤਰਕਾਰੀ ਕੀਤੀ ਹੋਵੇ।
ਬੰਦੇ ਟੋਲ ਬੋਲੇ ਉਪਾਏ ਕਰੰਤੇ,
ਟੋਲੇ ਬੰਨ ਬੰਨ ਕੇ ਸਾਧ ਸੰਗਤ ਜੀ ਕੁਝ ਬੋਲਦੇ ਆ, ਪਾ ਕਰਦੇ ਆ ਜਿੱਤਣ ਦਾ, ਪਰ ਅਜੇ ਕੋਈ ਪਤਾ ਨੀ ਲੱਗ ਰਿਹਾ।
ਤਜਾ ਇੱਕ ਵਾਰੀ ਤੁਫੰਗ ਹਣੰਤੇ,
ਨਿਸ਼ਾਨੇ ਤੱਕ ਤੱਕ ਇੱਕੋ ਵਾਰ ਵੈਰੀਆਂ ਉੱਤੇ ਬੰਦੂਕਾਂ ਦੇ ਵਾਰ ਕਰਦੇ ਹਨ।
ਕਿਰਪਾਨੇ ਲੱਗੀ ਇੰਜ ਮਿਆਨੇ ਤਰੰਗੇ,
ਕਹਿੰਦੇ ਨੇ ਹੁਣ ਛੇਤੀ ਨਾਲ ਆਪੋ ਆਪਣੀਆਂ ਕਿਰਪਾਨਾਂ ਮਿਆਨਾਂ ਚੋਂ ਖਿੱਚ ਲਈਆਂ ਹਨ।
ਮਨੋ ਚਮਕਤੀ ਚਾਰ ਸ਼ਾਮ ਭੁਜੰਗੇ,
ਏਦਾਂ ਚਮਕਦੀਆਂ ਤਲਵਾਰਾਂ ਲਿਸ਼ਕਾਂ ਮਾਰਦੀਆਂ ਜਿਵੇਂ ਸੱਪ ਸਾਧ ਸੰਗਤ ਜੀ ਮੇਲਦਾ ਹੋਵੇ, ਏਦਾਂ ਹੱਥਾਂ ਚ ਸੂਰਮਿਆਂ ਦੇ ਤਲਵਾਰਾਂ ਪੇਲਦੀਆਂ ਮਿਲਦੀਆਂ ਹਨ।
ਮਿਲੇ ਆਪ ਮਾਹੀ ਸੋ ਟਾਲੈਂਟ ਮੰਗੇ,
ਆਪੋ ਵਿੱਚ ਦੀ ਨੇੜੇ ਹੋ ਕੇ ਢਾਲਾਂ ਤੇ ਵਾਰ ਕੀਤੇ ਇੱਕ ਦੂਜੇ ਦੀਆਂ।
ਤਕਾ ਤਕ ਤਾੜੇ ਸੋ ਤੇਗ ਤਮਾਂਕੇ,
ਬੜੇ ਜੋਸ਼ ਨਾਲ ਇੱਕ ਦੂਜੇ ਉੱਤੇ ਤੱਕ ਤੱਕ ਕੇ ਵਾਰ ਕਰਦੇ ਹਨ।
ਕਟੇ ਗਰੀਬ ਬਾਹੂ ਮਿੱਟੇ ਪੈਰ ਨਾਹੀ,
ਕਿਸੇ ਦਾ ਸਿਰ ਕੱਟਿਆ ਗਿਆ, ਕਿਸੇ ਦੀ ਬਾਂਹ ਕੱਟੀ ਗਈ, ਕਿਸੇ ਦਾ ਕੋਈ ਅੰਗ ਪਰ ਪਿੱਛੇ ਕੋਈ ਨੀ ਹਟਦਾ ਉਸ ਵੇਲੇ।
ਅੱਧੋ ਅੱਧ ਚੀਰੇ ਪਰੇ ਪੂਮ ਮਾਹੀ,
ਕਈ ਤੇ ਅੱਧੋ ਅੱਧ ਚੀਰੇ ਗਏ ਧਰਤੀ ਦੇ ਉੱਤੇ ਪਏ ਨਜ਼ਰੀ ਪੈਂਦੇ ਹਨ।
ਕਥਾ ਕੌਣ ਕੇਤੋ ਪਿਓ ਯੁੱਧ ਘੋਰੰ,
ਕਹਿੰਦੇ ਕੌਣ ਦੱਸੇ ਹੁਣ ਉੱਥੇ ਕਿੰਨਾ ਕੁ ਭਿਆਨਕ ਯੁੱਧ ਹੋ ਰਿਹਾ, ਜਿੰਨਾ ਕੁ ਵਰਣਨ ਕਰ ਸਕਦੇ ਸਾਂ ਕਰ ਦਿੱਤਾ ਹੈ।
ਸੁਣੇ ਨਾਹੀ ਦੀਸੈ ਮਚੋ ਸ਼ੋਰ ਜੋਰੰ,
ਕਹਿੰਦੇ ਨਾ ਕੁਝ ਸੁਣਦਾ ਚੰਗੀ ਤਰ੍ਹਾਂ, ਨਾ ਇਸ ਧੂਮ ਧੜਕੇ ਵਿੱਚ ਦੇਸੀ ਰਿਹਾ ਹੈ ਕੁਝ, ਇੰਨਾ ਸ਼ੋਰ ਮਚਿਆ ਹੋਇਆ ਹੈ।
ਜਿੰਨੇ ਕੌਣ ਏਤੇ ਮਰੇ ਜੰਗ ਮਾਹੀ,
ਕੌਣ ਗਿਣਤੀ ਕਰਕੇ ਦੱਸੇ ਵੀ ਇਸ ਜੰਗ ਵਿੱਚ ਕਿੰਨੇ ਕੁ ਲੋਕ ਮਰ ਗਏ ਹਨ।
ਕਿਤੇ ਕਾਹੇ ਬੋਲੇ ਭੱਖਾ ਭੱਗ ਤਾਹੀ,
ਕਈ ਫੱਟੜ ਹੋਏ ਭੱਗ ਭੱਗ ਜਿਨ੍ਹਾਂ ਦੇ ਜ਼ਖਮਾਂ ਚੋਂ ਖੂਨ ਨਿਕਲਦਾ ਹਾਏ ਹਾਏ ਕਰਦੇ ਹਨ।
ਦੋਹਰਾ ਮਚੋ ਜੰਗ ਪੀਖਣ ਮਹਾਂ ਤਬ ਹਾਂਡੇ ਰਾਠੌਰ,
ਇਹ ਸਾਧ ਸੰਗਤ ਜੀ ਜਿਹੜੇ ਰਾਜਪੂਤ ਨੇ ਉਹਨਾਂ ਦੀਆਂ ਦੋ ਜਾਤੀਆਂ ਨੇ ਰਾਠੌਰ ਤੇ ਹਾਂਡੇ। ਮਚਿਓ ਜੰਗ ਭੀਖਣ ਮਹਾਂ ਤਬ ਹਾਂਡੇ ਰਾਠੌਰ, ਕੁਝ ਹਾਂਡੇ ਜਾਤੀ ਵਾਲੇ ਤੇ ਕੁਝ ਰਾਠੌਰ ਗੋਤ ਵਾਲੇ ਜਿਹੜੇ ਨੇ ਸਾਧ ਸੰਗਤ ਰਾਜਪੂਤ, ਇਉਂ ਜੰਗ ਦੇ ਮੈਦਾਨ ਵਿੱਚ ਮੱਚੇ ਪਏ ਹਨ।
ਪਰ ਇਹ ਨਰੰਗੇ ਸਹਿਨ ਪਰ ਰੌਰ ਮਚਾਏ ਵਦੌਰ,
ਇਹ ਜਿਹੜੇ ਰਾਜਪੂਤ ਰਾਜੇ ਸਨ ਇਹ ਦਾਰਾ ਸ਼ਿਕੋਹ ਵੱਲ ਸਨ, ਟੁੱਟ ਕੇ ਪੈ ਗਏ ਨਰੰਗੇ ਦੀ ਫੌਜ ਨੂੰ ਇੱਕ ਵਾਰੀ ਸਾਰੇ ਰਾਜਪੂਤ ਹੀ।
ਚੌਪੇ ਰਾਮ ਸਿੰਘ ਆਦਿਕ ਜੇ ਹਾਂਡੇ,
ਵੱਡੇ ਵੱਡੇ ਹਾਂਡੇ ਗੋਤ ਵਾਲੇ ਸੂਰਮੇ ਸਨ ਤੇ ਉਹਨਾਂ ਵਿੱਚੋਂ ਇੱਕ ਰਾਮ ਸਿੰਘ ਬੜਾ ਤਕੜਾ ਰਾਜਪੂਤ ਸੂਰਮਾ ਸੀ।
ਤੇਰੇ ਯੁੱਧ ਜਨ ਰਣ ਥੰਭ ਗਾਡੇ,
ਕਹਿੰਦੇ ਨੇ ਰਾਮ ਸਿੰਘ ਨੇ ਤੇ ਇੱਕ ਪਾਸਾ ਏਦਾਂ ਦਲੇਰੀ ਨਾਲ ਰੋਕਿਆ ਪਿਆ ਵੀ ਜਿਵੇਂ ਥੰਭ ਗੱਡਿਆ ਪਿਆ ਹੋਵੇ, ਪੈਰ ਨੀ ਪਿੱਛੇ ਪਾਉਂਦਾ।
ਕਤਲ ਕਰਤ ਨੌ ਰੰਗ ਕੀ ਸੈਨਾ,
ਕਹਿੰਦੇ ਨਰੰਗੇ ਦੀ ਸੈਨਾ ਨੂੰ ਕਤਲ ਕਰ ਕਰਕੇ ਗਾਜਰਾਂ ਮੂਲੀਆਂ ਦੀ ਤਰ੍ਹਾਂ ਸੁੱਟੀ ਜਾਂਦੇ ਹਨ।
ਚਲੀ ਸਰੋਹੀ ਬਾਟ ਸੋ ਪੈਨਾ,
ਬੜੀਆਂ ਤਿੱਖੀਆਂ ਸਰੋਹੀਆਂ, ਸਰੋਹੀ ਜਿਹੜੀ ਸਾਧ ਸੰਗਤ ਜੀ ਇੱਕ ਕਿਰਪਾਨ ਦੀ ਸ਼ਕਲ ਦਾ ਇਹ ਸ਼ਸਤਰ ਹੁੰਦਾ, ਬੜਾ ਤਿੱਖਾ ਕਹਿੰਦੇ ਚੱਲਦਾ ਹੈ।
ਨਿਰਭੈ ਵੀਰ ਡੋਲੇ ਰਣ ਮਾਹੂ,
ਨਿਰਭੈ ਸੂਰਮੇ ਨੇ ਜਿਹੜੇ ਦੋਵਾਂ ਪਾਸਿਆਂ ਦੇ ਲੜਾਈ ਦੇ ਮੈਦਾਨ ਚ ਨੇ, ਤੇ ਡੋਲਦੇ ਬਿਲਕੁਲ ਨਹੀਂ।
ਖੇਲੇ ਗਨ ਚਾਚਰ ਚਿਤ ਚਾਹੋ,
ਚਾਚਰ ਕਹਿੰਦੇ ਸਾਧ ਸੰਗਤ ਜੀ ਹੋਲੀ ਨੂੰ, ਐਉਂ ਲੱਗਦਾ ਜਿਵੇਂ ਦੋ ਪਾਸਿਆਂ ਦੇ ਲੋਕ ਮਿਲ ਕੇ ਹੋਲੀ ਖੇਡ ਰਹੇ ਹੁਣ ਖੂਨ ਦੀ।
ਤੁਪਕੇ ਚਲਤ ਰੁਚਰ ਪਿਚਕਾਰੇ,
ਤੇ ਜਿਹੜੀਆਂ ਸਾਧ ਸੰਗਤ ਜੀ ਤੋਪਾਂ ਚੱਲ ਕੇ ਗੋਲੀਆਂ ਚੱਲ ਕੇ ਸਰੀਰਾਂ ਚੋਂ ਖੂਨ ਨਿਕਲਦਾ ਇਕਦਮ, ਤੇ ਐਉਂ ਭੁਲੇਖਾ ਪੈਂਦਾ ਜਿਵੇਂ ਰੰਗ ਦੀਆਂ ਪਿਚਕਾਰੀਆਂ ਚੱਲਦੀਆਂ ਹੋਣ।
ਸ੍ਰੋਣਤ ਪੈਗਤ ਰੰਗ ਬਹੁਤ ਡਾਰੇ,
ਬਹੁਤੇ ਜ਼ਿਆਦਾ ਰੰਗ ਜਿਵੇਂ ਪਾ ਕੇ ਕਿਸੇ ਨੇ ਹੋਲੀ ਖੇਡੀ ਹੋਵੇ, ਐਉਂ ਸੂਰਮਿਆਂ ਦੇ ਕੱਪੜੇ ਖੂਨ ਨਾਲ ਗੜੋਚ ਹਨ। ਇਹ ਹੋਲੀ ਦਾ ਨਜ਼ਾਰਾ ਭਾਈ ਸੰਤੋਖ ਸਿੰਘ ਜੀ ਪੇਸ਼ ਕਰਦੇ ਨੇ।
ਚਲੈ ਜੰਬੂਰਨ ਕੇ ਗਨ ਗੋਰੇ,
ਐਉਂ ਗੋਲੇ ਚੱਲਦੇ ਤੋਪਾਂ ਤੋਂ, ਤੇ ਫਿਰ ਛੋਟੀਆਂ ਤੋਪਾਂ ਤੋਂ ਗੋਲੇ ਚੱਲਦੇ, ਬੰਦੂਕਾਂ ਤੋਂ ਪਿਸਤੌਲਾਂ ਤੋਂ ਗੋਲੀਆਂ ਚੱਲਦੀਆਂ ਹਨ।
ਸੋ ਕੁਮਕੁਮੇ ਲੜਤ ਦੋਹੂ ਓਰੇ,
ਕਹਿੰਦੇ ਨੇ ਐਉਂ ਲੱਗਦਾ ਦੋਵਾਂ ਪਾਸਿਓਂ ਜਿਵੇਂ ਕੁਮਕੁਮੇ, ਕੁਮਕੁਮਾ ਹੁੰਦਾ ਸਾਧ ਸੰਗਤ ਜੀ ਗੁਲਾਲ, ਇੱਕ ਕਾਗਜ਼ ਦੀ ਪੁੜੀ ਵਿੱਚ ਪਾ ਕੇ ਹੋਲੀ ਖੇਡਣ ਵਾਲੇ ਇੱਕ ਦੂਜੇ ਉੱਤੇ ਮਾਰਦੇ ਆ ਤੇ ਉਹ ਕਾਗਜ਼ ਫਟ ਜਾਂਦਾ ਤੇ ਕੱਪੜੇ ਰੰਗ ਰੰਗੇ ਜਾਂਦੇ ਆ। ਕਹਿੰਦੇ ਨੇ ਜਦੋਂ ਗੋਲੇ ਚੱਲਦੇ ਨੇ, ਗੋਲੀਆਂ ਚੱਲਦੀਆਂ, ਤੇ ਇਉਂ ਜਾ ਕੇ ਇਕਦਮ ਸਰੀਰ ਚੋਂ ਖੂਨ ਕੱਢਦੀਆਂ ਜਿਵੇਂ ਕੁਮਕਮਿਆਂ ਨਾਲ ਕੋਈ ਹੋਲੀ ਖੇਡਦਾ ਹੋਵੇ।
ਮਾਰ ਮਾਰ ਕਰ ਕੀਰਤਨ ਗਾਵੇ,
ਕਹਿੰਦੇ ਮਾਰ ਲਓ ਦੇ ਤਾਂ ਸਮਝ ਲਓ ਗੀਤ ਹੀ ਗਾ ਰਹੇ, ਕਿਉਂਕਿ ਹੋਲੀ ਖੇਡਦੇ ਆ ਕੁਝ ਗੀਤ ਗਾਉਂਦੇ ਨੇ। ਇੱਥੇ ਗੀਤ ਕਿਹੜੇ ਜਿਹੜੇ ਕਹਿੰਦੇ ਮਾਰ ਲਓ ਫੜ ਲਓ ਫੜ ਲਓ।
ਬਾਜਤ ਬਾਜਤ ਉਮਗ ਵਢਾਵੇ,
ਹੋਲੀ ਵਿੱਚ ਵਾਜੇ ਵੱਜਦੇ ਤੇ ਲੋਕਾਂ ਦਾ ਉਤਸ਼ਾਹ ਵੱਧਦਾ, ਕਹਿੰਦੇ ਇੱਧਰ ਨਗਾਰਿਆਂ ਤੇ ਚੋਟਾਂ ਪੈਂਦੀਆਂ, ਸੂਰਮਿਆਂ ਦਾ ਜਿਹੜਾ ਉਤਸ਼ਾਹ ਵੱਧਦਾ ਹੈ ਬੜੇ ਜਜ਼ਬੇ ਵਿੱਚ ਆਉਂਦੇ ਨੇ।
ਰੰਗ ਕੋ ਲਸ਼ਕਰ ਪਹਾਰਾ,
ਕਹਿੰਦੇ ਨੇ ਉਸ ਵੇਲੇ ਰੰਗੇ ਤੇ ਜਿਹੜੀ ਬਹੁਤ ਭਾਰੀ ਵੱਡੀ ਫੌਜ ਸੀ।
ਤਾਂ ਰੰਗ ਕੋ ਲਸ਼ਕਰ ਭਾਗਾ,
ਕਹਿੰਦੇ ਨੇ ਇਹ ਸਾਧ ਸੰਗਤ ਜੀ ਰਾਜਪੂਤ ਰਾਜਿਆਂ ਦੇ ਅੱਗੇ ਲਾ ਕੇ ਨੱਠ ਖਲੋਤੀ ਜਿਹੜੀ ਰੰਗੇ ਦੀ ਫੌਜ ਸੀ।
ਨਹੀਂ ਰਾਠੌਰ ਨਕੋ ਲੀਏ ਆਗਾ,
ਕਹਿੰਦੇ ਨੇ ਕੋਈ ਵੀ ਹੁਣ ਉਹਨਾਂ ਰਾਜਪੂਤ ਰਾਜਿਆਂ ਦੇ ਅੱਗੇ ਹੋ ਕੇ ਲੜਿਆ ਨਾ।
ਕਾਤਰ ਹੋਏ ਪੀਠ ਦਿਖਰਾਏ,
ਕਮਜ਼ੋਰ ਤੇ ਡਰਾਕਲ ਬਣ ਕੇ ਸਾਧ ਸੰਗਤ ਜੀ ਨਰੰਗੇ ਦੀ ਫੌਜ ਜਿਹੜੀ ਸੀ ਭੱਜ ਤੁਰੀ ਇਹਨਾਂ ਰਾਜਪੂਤ ਰਾਜਿਆਂ ਦੇ ਅੱਗੇ ਲੱਗ ਕੇ।
ਤਮਕ ਤੇਗ ਕੀ ਸ਼ਹਿ ਨਾ ਸਕਾਏ,
ਇਹ ਰਾਜਪੂਤ ਰਾਜਿਆਂ ਦੀ ਤੇਗ ਦੀ ਚਮਕ ਜਿਹੜੀ ਸੀ ਸਹਿਣੀ ਕੋਈ ਸੌਖੀ ਨਹੀਂ ਸੀ, ਨਾ ਜਰੀ ਗਈ ਉਹਨਾਂ ਤੋਂ।
ਚੋਰ ਲਾਜ ਭਾਜੇ ਜਬ ਹੇਰੇ,
ਸਭ ਸ਼ਰਮ ਤੇ ਲੱਜਾ ਛੱਡ ਕੇ ਲੜਾਈ ਦੇ ਮੈਦਾਨ ਚੋਂ ਭੱਜ ਤੁਰੀ ਰੰਗੇ ਦੀ ਫੌਜ।
ਨੌਰੰਗ ਪਹੁੰਚ ਤੋਪ ਗਨ ਨੇਰੇ,
ਜਦੋਂ ਰੰਗੇ ਨੇ ਵੇਖਿਆ ਇਹ ਕੀ ਬਣਿਆ, ਮੇਰੀ ਤੇ ਫੌਜ ਭੱਜ ਪਈ, ਇਹ ਰੰਗਾ ਭੱਜ ਕੇ ਤੋਪਾਂ ਵਾਲਿਆਂ ਦੇ ਕੋਲ ਗਿਆ ਉਸ ਵੇਲੇ।
ਪਰ ਬਰੂਦ ਸ਼ਰ ਛੁੱਟਵਾਏ,
ਇਹਨੇ ਫਿਰ ਆਪ ਨੀਤੀ ਦੇ ਨਾਲ ਬਰੂਦ ਭਰ ਕੇ ਤੇ ਗੋਲੇ ਉੱਥੇ ਕ ਛੱਡੇ ਜਿੱਥੇ ਕ ਰਾਜਪੂਤਾਂ ਨੇ ਹੱਲਾ ਮਚਾਇਆ ਹੋਇਆ ਸੀ।
ਦਈ ਦਲੇਰੀ ਸੋ ਦਿਲ ਵਧਾਏ,
ਇੱਕਦਮ ਗੋਲੇ ਚੱਲਣ ਕਰਕੇ ਕੁਝ ਰਾਜਪੂਤ ਰਾਜੇ ਜਿਹੜੇ ਸੂਰਮੇ ਸਨ ਡਿੱਗੇ, ਤੇ ਇਹਨਾਂ ਨੂੰ ਡਿੱਗਿਆਂ ਵੇਖ ਕੇ ਔਰੰਗਜ਼ੇਬ ਨੇ ਆਪਣੇ ਸੂਰਮਿਆਂ ਨੂੰ ਇੱਕ ਵਾਰੀ ਦਲੇਰੀ ਦਿੱਤੀ, ਉਹ ਕਿੱਧਰ ਭੱਜੇ ਜਾਂਦੇ ਜੇ ਮੁੜੋ ਪਛਾਣ ਤੁਸੀਂ।
ਜਵੈ ਤੋਪਖਾਨਾ ਵੜ ਛੁੱਟਿਓ,
ਕਹਿੰਦੇ ਜਦੋਂ ਮਿਥਿਆ ਹੋਇਆ ਤੋਪਖਾਨਾ ਚੰਗੀ ਤੇਜ਼ੀ ਨਾਲ ਛੁੱਟਿਆ ਰੰਗੇ ਦਾ।
ਰਾਠੌਰ ਨਕ ਕਰ ਜਨ ਟੁੱਟਿਓ।
ਜਿੱਥੇ ਰਠੌਰਾਂ ਦਾ ਬਹੁਤਾ ਜ਼ਿਆਦਾ ਗੜ੍ਹ ਮੱਚਿਆ ਪਿਆ ਸੀ ਰਾਜਪੂਤਾਂ ਦਾ, ਉੱਥੇ ਇੱਕ ਗੋਲੇ ਡਿੱਗੇ ਤੇ ਉਹ ਗੜ੍ਹ ਟੁੱਟ ਗਿਆ ਇੱਕ ਵਾਰੀ, ਇੰਨੇ ਕ ਮਰ ਗਏ ਰਾਜਪੂਤ।
ਰਾਮ ਸਿੰਘ ਆਦਿਕ ਮਰ ਗਏ।
ਸਭ ਤੋਂ ਵੱਡਾ ਦਲੇਰ ਰਾਮ ਸਿੰਘ ਅਗਵਾਈ ਕਰਦਾ ਸੀ, ਇੱਕ ਗੋਲਾ ਰਾਮ ਸਿੰਘ ਦੇ ਉੱਤੇ ਆਣ ਕੇ ਡਿੱਗਾ ਤੇ ਉਹ ਵੀ ਮਾਰਿਆ ਗਿਆ ਹੈ।
ਅਪਰ ਸੁਭਟ ਸਮਦਾਇਨ ਹੈ,
ਤੇ ਬਹੁਤ ਸਾਰੇ ਸੂਰਮੇ ਉਹਦੇ ਨਾਲ ਹੀ ਮਰ ਗਏ ਹਨ।
ਰਹਿ ਗਏ ਦਿੱਲੀ ਕੇ ਉਮਰਾਵ।
ਰਾਜਪੂਤਾਂ ਨੇ ਲੜਾਈ ਰੋਕੀ ਹੋਈ ਸੀ, ਜਦੋਂ ਰਾਜਪੂਤ ਮਾਰੇ ਗਏ ਤੇ ਪਿੱਛੇ ਰਹਿ ਗਏ ਦਿੱਲੀ ਦੇ ਸੈਨਾਪਤੀ ਜਿਹੜੇ ਸਨ ਦਾਰਾ ਸ਼ਕੋਹ ਦੀ ਫੌਜ ਵਿੱਚ।
ਸਰਦ ਕਰਨ ਗਏ ਬੈਠੇ ਸ਼ਾਮ।
ਹੁਣ ਇਹ ਜਿਹੜੇ ਦਿੱਲੀ ਦੇ ਸਾਧਸੰਗ ਜੀ ਸੈਨਾਪਤੀ, ਗਰਮੀ ਦੀ ਰੁੱਤ ਸੀ ਇਹ, ਤੇ ਸਰਦ ਖਾਨਿਆਂ ਵਿੱਚ ਬਹਿ ਕੇ ਵਿਚਾਰੇ ਸਮਾਂ ਬਤੀਤ ਕਰਨ ਵਾਲੇ, ਇਹਨਾਂ ਕਿੱਥੇ ਲੜਨਾ ਸੀ ਪੂਰਾ।
ਸਭਾ ਵਿਖੇ ਜੇ ਬਣ ਠਾਣ ਆਵੇ,
ਜਿਹੜੇ ਸਭਾ ਦੇ ਵਿੱਚ ਬਣ ਠਾਣ ਕੇ ਸਿਰਫ ਉੱਪਰ ਦੀ ਸ਼ਸਤਰ ਪਾ ਕੇ ਆਉਣ ਵਾਲੇ ਸਨ, ਅੱਜ ਲੜਾਈ ਦੇ ਮੈਦਾਨ ਵਿੱਚ ਉਹਨਾਂ ਦੇ ਲੱਤਾਂ ਤੇ ਪੈਰ ਕੰਬਣ ਲੱਗ ਪਏ।
ਜੋ ਸੰਕਟ ਕੁਛ ਸਹਿਣਾ ਸੁਕਾਵੇ।
ਸੰਕਟ ਦਾ ਸਮਾਂ ਸਾਰਿਆਂ ਕੋਲੋਂ ਨੀ ਸਾਧ ਸੰਗਤ ਜੀ ਸਿਆ ਜਾਂਦਾ, ਸੂਰਮਾ ਕੋਈ ਮਾਈ ਦਾ ਲਾਲ ਮਹਾਰਾਜ ਕਹਿੰਦੇ ਨੇ, ਰਣ ਦੇਖ ਸੂਰੇ ਚਿੱਤ ਉਲਾਸ, ਗੁਰਬਾਣੀ ਦਾ ਸਾਧ ਸੰਗਤ ਜੀ ਇਹ ਬਚਨ ਹੈ। ਸੂਰਮੇ ਨੂੰ ਤੇ ਲੜਾਈ ਦਾ ਮੈਦਾਨ ਦੇਖ ਕੇ ਲਾਲੀ ਚੜ੍ਹਦੀ, ਉਹਦੇ ਡੌਲੇ ਫੜਕਦੇ ਤੇ ਅੱਖਾਂ ਜਿਹੜੀਆਂ ਸਾਧ ਸੰਗਤ ਜੀ ਉਹਨਾਂ ਵਿੱਚੋਂ ਖੂਨ ਡੁੱਲਣ ਲੱਗ ਪੈਂਦਾ, ਤੇ ਜਿਹੜੇ ਕਾਇਰ ਹੋਣ ਉਹਨਾਂ ਦਾ ਸਰੀਰ ਕੰਬਣ ਲੱਗ ਪੈਂਦਾ, ਤੇ ਜਿਹੜੇ ਸਿਰਫ ਸਰਦਖਾਨਿਆਂ 'ਚ ਗਰਮੀਆਂ ਕੱਟਣ ਵਾਲੇ ਸਨ ਠੰਡੀਆਂ ਥਾਵਾਂ ਤੇ ਬਣ ਠਣ ਕੇ ਸ਼ਾਮ ਨੂੰ ਸਭਾ ਵਿੱਚ ਆਉਣਾ, ਆਪਣੇ ਆਪ ਨੂੰ ਸੈਨਾਪਤੀ ਅਖਵਾਉਣਾ, ਉਹਨਾਂ ਨੇ ਹੁਣ ਕੰਮ ਨਾ ਦਿੱਤਾ ਦਾਰਾ ਸ਼ਕੋਹ ਨੂੰ ਇਸ ਵੇਲੇ।
ਕਿਹੜੇ ਨਰੰਗੇ ਕੇ ਢਾਬਦਾਰ,
ਤੇ ਕੁਝ ਨਰੰਗੇ ਦੇ ਨਾਲ ਉਦਾਂ ਵੀ ਅੰਦਰੋਂ ਰਲੇ ਹੋਏ ਸਨ ਜਿਹੜੇ ਦਿੱਲੀ ਦੇ ਰਹਿਣ ਵਾਲੇ ਸੈਨਾਪਤੀ ਸਨ।
ਸੋ ਕੈਸੇ ਟਹਿਰੇ ਵਿਚਰਾਰ,
ਉਹਨਾਂ ਕਿੱਥੇ ਅੜਨਾ ਸੀ। ਰਾਜਪੂਤਾਂ ਨੇ ਲੜਾਈ ਮਚਾਈ ਸੀ, ਉਹਨਾਂ ਨੇ ਫੌਜ ਭਜਾ ਦਿੱਤੀ, ਜਦੋਂ ਰਾਜਪੂਤ ਤੇ ਰਾਮ ਸਿੰਘ ਸਾਰੇ ਮਾਰੇ ਗਏ, ਇਹ ਲੜਾਈ ਨਾ ਫਿਰ ਮਚਾ ਸਕੇ।
ਪਾਸਾ ਕਰਨ ਲੱਗੇ ਜਮ ਸੋਏ,
ਕਹਿੰਦੇ ਨੇ ਜਿਹੜੇ ਰਲੇ ਹੋਏ ਸੈਨਾਪਤੀ ਸਨ ਔਰੰਗਜ਼ੇਬ ਦੇ ਨਾਲ, ਉਹਨਾਂ ਨੇ ਪਾਸਾ ਹੀ ਪਲਟਾ ਦਿੱਤਾ, ਉਹ ਉਧਰਲੇ ਬੰਨੇ ਹੋ ਕੇ ਆਪਣੀ ਫੌਜ ਨਾਲ ਹੀ ਲੜਨ ਲੱਗ ਪਏ।
ਤੀਰਜ ਤਬ ਕਰ ਸਕੈ ਕੋਏ,
ਕਹਿੰਦੇ ਨੇ ਉਸ ਵੇਲੇ ਫਿਰ ਦਾਰਾ ਸ਼ਕੋਹ ਦੀ ਫੌਜ ਨੇ ਵੀ ਤੀਰਜ ਛੱਡ ਦਿੱਤਾ, ਵੀ ਇਹ ਤੇ ਸਾਡੇ ਹੀ ਬੰਦੇ ਦਗਾ ਦੇ ਗਏ ਹਨ।
ਲਸ਼ਕਰ ਹਟਿਓ ਨਰੰਗੇ ਗੇਰਾ,
ਉਹਨੇ ਜਿਹਨੂੰ ਨਰੰਗੇ ਨੇ ਆਪਣੀ ਫੌਜ ਵੀ ਮੋੜ ਲਈ, ਕਹਿਣ ਲੱਗਾ ਵੀ ਆਪਣੀ ਜਿੱਤ ਹੁੰਦੀ ਨਜ਼ਰੀ ਪੈਂਦੀ ਆ, ਉਹਨਾਂ ਦਾ ਗੜ ਇੱਕ ਵਾਰੀ ਟੁੱਟ ਗਿਆ ਸੂਰਮਿਆਂ ਦਾ, ਤੇ ਪੈ ਜਾਓ ਮੁੜ ਕੇ ਇੱਕ ਵਾਰੀ ਫੇਰ।
ਜਵੈ ਸਥਲ ਸ਼ਤਰੂ ਦਲ ਹੇਰਾ,
ਜਦੋਂ ਸ਼ਤਰੂਆਂ ਦੀਆਂ ਲੱਤਾਂ ਪੈਰ ਹਿੱਲੇ ਹੋਏ ਮੈਦਾਨ ਚੋਂ ਦੇਖੇ, ਤੇ ਨਰੰਗਾ ਆਪ ਆ ਗਿਆ ਆਪਣੀ ਫੌਜ ਨੂੰ ਮੋੜ ਲਿਆਇਆ ਵਾਪਸ।
ਮਾਰ ਮਾਰ ਕਰ ਛੁੱਟੀ ਤੋਂ ਭੰਗ,
ਕਹਿੰਦੇ ਮਾਰ ਲੋ ਦੀ ਆਵਾਜ਼ ਚੱਲੀ, ਚੰਗੀਆਂ ਬੰਦੂਕਾਂ ਗੋਲੀਆਂ ਚੱਲੀਆਂ ਹਨ।
ਪਰੇ ਦੌਰ ਸਨਮੁਖ ਵਿੱਚ ਜੰਗ,
ਕਹਿੰਦੇ ਨੇ ਹੁਣ ਸਨਮੁਖ ਜਿਹੜੇ ਸਾਹਮਣੇ ਸਨ ਸਾਧ ਸੰਗਤ ਜੀ ਉਹ ਮਾਰੇ ਗਏ, ਤੇ ਬਾਕੀਆਂ ਵਿੱਚ ਭਾਜੜ ਮੱਚ ਗਈ।
ਭਾਜ ਭਰੀ ਤੁਜਨੀ ਗਣਿਤ ਕੋ,
ਕਹਿੰਦੇ ਨੇ ਜਿਹੜੀ ਫੌਜ ਸੀ ਸਾਧ ਸੰਗਤ ਜੀ ਹੁਣ ਦਾਰਾ ਸ਼ਕੋਹ ਦੀ ਇਹ ਵੀ ਭੱਜਣ ਦੀ ਤਿਆਰੀ ਵਿੱਚ ਹੋ ਗਈ।
ਤਹਿਰ ਨਾ ਸਕੀ ਤੀਰ ਤਾਜ ਚਿੱਤ ਕੋ,
ਕਿੱਥੇ ਤੇ ਰਾਜਪੂਤਾਂ ਨੇ ਰੰਗੇ ਦੀ ਫੌਜ ਅੱਗੇ ਲਾ ਲਈ ਸੀ, ਤੇ ਕਿੱਥੇ ਰਾਜਪੂਤ ਮਾਰੇ ਗਏ, ਤੇ ਬਾਕੀ ਕੁਝ ਵਿੱਚੋਂ ਦਗਾ ਦੇ ਗਏ, ਤੇ ਹੁਣ ਦਾਰਾ ਸ਼ਕੋਹ ਦੀ ਫੌਜ ਭੱਜਣ ਦੀ ਤਿਆਰੀ ਵਿੱਚ ਹੈ।
ਕੀਤ ਕੋ ਨੌ ਰੰਗੇ ਟੈਗ ਮਿਲੇ,
ਕਿਉਂਕਿ ਬਹੁਤ ਸਾਰੇ ਤੇ ਵਿੱਚੋਂ ਨਰੰਗੇ ਦੇ ਨਾਲ ਹੀ ਜਾ ਮਿਲੇ ਹਨ।
ਸੰਗਰ ਵਿਖੇ ਹੋਤ ਨੇ ਖਲੇ,
ਹੁਣ ਜਿਹੜੇ ਸੂਰਮੇ ਸਨ ਉਹ ਥੋੜੇ ਰਹਿ ਗਏ, ਤੇ ਲੜਾਈ ਦੇ ਮੈਦਾਨ ਵਿੱਚ ਉਹਨਾਂ ਦੇ ਪੈਰ ਨਾ ਟਿਕ ਸਕੇ।
ਐਮ ਕਸੂਤ ਪੈਖ ਦਾਰਾ ਸ਼ਕੋਹ,
ਜਦੋਂ ਕਸੂਤੀ ਸਥਿਤੀ ਦਾਰਾ ਸ਼ਕੋਹ ਨੇ ਵੇਖੀ ਵੀ ਇਹ ਤਾਂ ਉਲਟੀ ਪੈ ਗਈ ਹੈ ਬਾਜੀ ਸਾਰੀ।
ਭੇਦ ਸੈਨ ਕੋ ਜਾਣਿਓ ਦਰੋਹ,
ਜਾਣ ਲਿਆ ਵੀ ਸਾਡੀ ਸੈਨਾ ਨੂੰ ਤੇ ਸੈਨਾਪਤੀਆਂ ਨੇ ਦਰੋਹ ਕੀਤਾ, ਧੋਖਾ ਕੀਤਾ ਮੇਰੇ ਨਾਲ।
ਆਸਨਾ ਹੋਏ ਮੁਝ ਦੇਹ ਪਕੜਾਏ,
ਮਨ ਵਿੱਚ ਵਿਚਾਰ ਕੀਤੀ ਉਸ ਵੇਲੇ ਦਾਰਾ ਸ਼ਕੋਹ ਨੇ ਵੀ ਏਦਾਂ ਨਾ ਹੋਵੇ ਕਿਤੇ ਮੈਨੂੰ ਫਾੜੀ ਲੈਣ ਇੱਥੇ ਇਹ ਸੈਨਾਪਤੀ ਹੀ।
ਇਹ ਨਰੰਗ ਹੈ ਦੁਸ਼ਟ ਵਡਾਏ,
ਜੇ ਨਾ ਮੈਨੂੰ ਫੜ ਲਿਆ ਤੇ ਨਰੰਗਾ ਤੇ ਬਹੁਤਾ ਜ਼ਿਆਦਾ ਦੁਸ਼ਟ ਬਿਰਤੀ ਵਾਲਾ, ਫਿਰ ਕੋਈ ਲਿਹਾਜ਼ ਨਹੀਂ ਕਰੇਗਾ।
ਇਤਿਹਾਸਕ ਗਣ ਤਰਕ ਵਿਚਾਰ,
ਇਤਿਹਾਸਕ ਬਹੁਤ ਸਾਰੀਆਂ ਗਿਣਤੀਆਂ ਤੇ ਤਰਕਾਂ ਉਸੇ ਵੇਲੇ ਆਪਣੇ ਮਨ ਚ ਵਿਚਾਰੀਆਂ ਦਾਰਾ ਸ਼ਕੋਹ ਨੇ।
ਸਰਲ ਸੁਭਾਵ ਤਰਾਸ ਕੋ ਧਾਰ,
ਇਹਦਾ ਸੁਭਾਅ ਸਾਧ ਸੰਗਤ ਜੀ ਸਰਲ ਤੇ ਪਰਉਪਕਾਰੀ ਸੀ, ਉਸ ਵੇਲੇ ਫਿਰ ਇਹਨੇ ਵੇਖਿਆ ਪਾਸਾ ਪੁੱਠਾ ਪੈਂਦਾ ਤੇ ਡਰ ਗਿਆ, ਨੀਤੀ ਇਹਦੇ ਉਸੇ ਵੇਲੇ ਦਿਮਾਗ ਵਿੱਚ ਨੀਤੀ ਆ ਨਾ ਸਕੀ ਕੋਈ।
ਚਲਿਓ ਭਾਜ ਡੇਰੇ ਲੱਗ ਆਇਬ,
ਤੇ ਸਮਾਂ ਵੇਖ ਕੇ ਆਪਣੀ ਜਾਨ ਬਚਾਉਣ ਲਈ ਦਾਰਾ ਸ਼ਕੋਹ ਭੱਜ ਗਿਆ, ਆਪਣੇ ਡੇਰੇ ਵਿੱਚ ਆ ਗਿਆ ਹੈ।
ਮੈਂ ਕੁਛ ਆਪਣੀ ਵਸਤ ਸੰਭਾਇਬ,
ਛੇਤੀ ਛੇਤੀ ਆਣ ਕੇ ਨੇ ਆਪਣੇ ਡੇਰਾ ਜਿੱਥੇ ਤੰਬੂ ਲਾਏ ਸਨ ਉੱਥੋਂ ਕੁਝ ਜ਼ਰੂਰੀ ਜ਼ਰੂਰੀ ਵਸਤੂਆਂ ਇਕੱਠੀਆਂ ਕੀਤੀਆਂ।
ਤੁਰਤ ਤਾਂ ਤੇ ਅੱਗੇ ਚੱਲਿਓ,
ਤੇ ਛੇਤੀ ਨਾਲ ਕੁਝ ਸੂਰਮਿਆਂ ਨੂੰ ਨਾਲ ਲੈ ਕੇ ਨੇ ਡੇਰਾ ਵੀ ਆਪਣਾ ਛੱਡ ਦਿੱਤਾ ਤੇ ਪਿਛਾਹ ਨੂੰ ਭੱਜ ਤੁਰਿਆ ਹੈ।
ਨਗਰੇ ਆਗਰੇ ਤੀ ਨਾ ਮਿਲਿਓ,
ਤੇ ਆਗਰੇ ਆਣ ਕੇ ਵੀ ਨਾ ਖਲੋਤਾ, ਜਿੱਥੇ ਇਹਦਾ ਪਿਤਾ ਸ਼ਾਹਜਹਾਨ ਬਿਮਾਰੀ ਦੀ ਹਾਲਤ ਵਿੱਚ ਪਿਆ ਹੋਇਆ ਸੀ, ਦਾਰਾ ਸ਼ਕੋਹ ਉੱਥੇ ਵੀ ਖਲੋਤਾ ਨਾ ਆਣ ਕੇ।
ਦਿੱਲੀ ਦੇਸ਼ ਕੋ ਮੁੱਖ ਕਰ ਦੌਰਾ,
ਕਹਿੰਦੇ ਆਗਰੇ ਨੂੰ ਵੀ ਪਿੱਛੇ ਛੱਡ ਆਇਆ ਤੇ ਦਿੱਲੀ ਵੱਲ ਮੂੰਹ ਕੀਤਾ, ਇਹ ਦਾਰਾ ਸ਼ਕੋਹ ਹੁਣ ਭੱਜਾ ਆਉਂਦਾ ਹੈ।
ਸਭ ਕੁਛ ਤਜੋ ਹੁਤੋ ਜੇ ਠਹਿਰਾ,
ਸਭ ਕੁਛ ਬਣਿਆ ਬਣਾਇਆ ਉੱਥੇ ਹੀ ਛੱਡ ਆਇਆ, ਕੁਝ ਚੰਬਲ ਦੇ ਕਿਨਾਰੇ ਤੇ ਬਾਕੀ ਆਪਣੇ ਪਿਤਾ ਦੇ ਕੋਲ ਆਗਰੇ ਵਿੱਚ।
ਦਵਾਦਸ ਸੰਗ ਸੌਰ ਸੋ ਆਏ,
ਕਹਿੰਦੇ ਥੋੜੇ ਜੇ ਕੁਝ 10-12 ਸੂਰਮੇ ਇਹਦੇ ਨਾਲ ਉਸ ਵੇਲੇ ਆਏ ਸਨ।
ਵੱਡੇ ਵੱਡ ਮੰਜ਼ਿਲ ਕਰਦੇ ਸ਼ਰਮ ਪਾਏ,
ਕਹਿੰਦੇ ਥਕੇਵਾ ਬਹੁਤ ਸੀ ਪਰ ਵੱਡੀਆਂ ਮੰਜ਼ਲਾਂ ਮਾਰਦੇ ਦਿੱਲੀ ਵੱਲ ਨੂੰ ਆ ਗਏ ਹਨ।
ਦੇਖੋ ਸ਼੍ਰੀ ਪਰਮੇਸ਼ਰ ਭਾਣੋ,
ਕਹਿੰਦੇ ਦੇਖੋ ਪਰਮੇਸ਼ਰ ਦਾ ਭਾਣਾ ਗੁਰੂ ਕੇ ਸਿੱਖੋ, ਸੁਣੋ ਤੁਸੀਂ,
ਜੋ ਸਮਾਜ ਮੈਂ ਮਹਿਦ ਮਹਾਨੋ,
ਜਿਹੜਾ ਕਦੀ ਥੋੜੇ ਇੱਕ ਮਿੰਟ ਪਹਿਲਾਂ ਹੀ ਦਿੱਲੀ ਦਾ ਰਾਜਾ ਮੰਨਿਆ ਜਾਂਦਾ ਸੀ, ਆਪਣੇ ਪਿਤਾ ਦੀ ਥਾਂ ਤੇ ਹੁਕਮ ਕਰਦਾ ਤੇ ਇੰਨਾ ਸਾਜੋ ਸਮਾਜ ਇੰਨੀਆਂ ਫੌਜਾਂ ਦਾ ਮਾਲਕ ਸੀ।
ਇੱਕ ਦਿਨ ਮੈਂ ਤਿਸ ਅਸਗਤ ਹੋਏ,
ਇੱਕ ਦਿਨ ਵਿੱਚ ਹੀ ਕਹਿੰਦੇ ਉਹਦੀ ਇਹੋ ਜਿਹੀ ਗਤੀ ਹੋ ਗਈ ਹੈ।
ਨਿਗਟ ਤਿਆਗ ਗਮਨੇ ਸਭ ਕੋਈ,
ਸਾਰਾ ਕੁਝ ਛੱਡ ਕੇ ਉਹਨੂੰ ਭੱਜਣਾ ਪਿਆ ਤੇ ਇਸ ਵੇਲੇ ਆਪਣੀ ਜਾਨ ਦੇ ਲਾਲੇ ਪਏ ਹੋਏ ਹਨ।
ਦਿੱਲੀ ਦੁਰਗ ਮਜਾਰ ਪ੍ਰਵੇਸ਼ਾ,
ਇਹਦਾ ਭੱਜ ਕੇ ਸਾਧ ਸੰਗਤ ਜੀ ਦਿੱਲੀ ਦੇ ਕਿਲੇ ਵਿੱਚ ਆ ਗਿਆ ਦਾਰਾ ਸ਼ਕੋ।
ਚਿੰਤਾ ਤੁਰ ਤਜੋ ਅਸ਼ੀਸ਼ਾ,
ਬਹੁਤ ਹੀ ਜ਼ਿਆਦਾ ਚਿੰਤਾ ਉਹਨੂੰ ਹੁਣ ਲੱਗੀ ਹੋਈ ਹੈ।
ਉਹ ਤੋ ਨਿਰੰਗ ਕਰ ਫਤਿਹ ਲੜਾਏ,
ਉਧਰ ਜਦੋਂ ਦਾਰਾ ਸ਼ਕੋ ਭੱਜ ਗਿਆ ਤੇ ਕਹਿੰਦੇ ਨਿਰੰਗੇ ਨੇ ਫਤਿਹ ਦੇ ਵਜਾ ਦਿੱਤੇ ਡੰਕੇ, ਲੜਾਈ ਵਿੱਚ ਉਹਦੀ ਔਰੰਗਜ਼ੇਬ ਦੀ ਜਿੱਤ ਹੋ ਗਈ।
ਅਨਕ ਦੁੰਦ ਵੀ ਮਹਿਦ ਵਜਾਏ,
ਕਹਿੰਦੇ ਬੜੇ ਉਹਨੇ ਖੁਸ਼ੀ ਦੇ ਵਾਜੇ ਵਜਾਏ ਹਨ ਲੜਾਈ ਜਿੱਤ ਕੇ।
ਦਾਰਾ ਸ਼ਕੋ ਸਿਵਰ ਜਹ ਘਾਲਾ,
ਜਿੱਥੇ ਦਾਰਾ ਸ਼ਕੋ ਦਾ ਤੰਬੂ ਲੱਗੇ ਡੇਰਾ ਲੱਗਾ ਹੋਇਆ ਸੀ,
ਆਏ ਠਾਂਡ ਤਹ ਹਰਖ ਵਿਸਾਲਾ,
ਉੱਥੇ ਆਣ ਕੇ ਕਬਜ਼ਾ ਕਰ ਲਿਆ ਰੰਗੇ ਨੇ ਤੇ ਬੜਾ ਖੁਸ਼ ਹੋਇਆ।
ਸਗਲ ਸਮਾਜ ਸਕੇਲਿਓ ਤਾਂ,
ਦਾਰਾ ਸ਼ਕੋ ਦਾ ਸਾਰਾ ਸਾਜੋ ਸਮਾਨ ਇਹਨੇ ਰੰਗੇ ਨੇ ਇਕੱਠਾ ਕਰ ਲਿਆ ਆਪਣੇ ਕਬਜ਼ੇ।
ਸਹੀ ਨਿਸ਼ਾ ਕਰ ਵਸਦਾ ਤਾਂ,
ਉਹ ਰਾਤ ਕਹਿੰਦੇ ਔਰੰਗਜ਼ੇਬ ਨੇ ਉੱਥੇ ਹੀ ਬਤੀਤ ਕੀਤੀ ਹੈ।
ਉਮ ਰਾਵਣ ਕਹੋ ਦੇ ਬਖਸ਼ੀਸ਼,
ਆਪਣੇ ਸੈਨਾਪਤੀਆਂ ਨੂੰ ਬੜੀਆਂ ਬਖਸ਼ੀਸ਼ਾਂ ਦਿੱਤੀਆਂ ਇਸ ਨੇ।
ਹੀਰਨ ਮੁਕਤਾ ਗਨ ਦਿਪਤੀਸ,
ਕਿਸੇ ਨੂੰ ਹੀਰੇ, ਕਿਸੇ ਨੂੰ ਸੁੱਚੇ ਮੋਤੀ, ਕਿਸੇ ਨੂੰ ਪੈਸੇ, ਏਦਾਂ ਨਵਾਜਿਆ ਇਸ ਨੇ।
ਤਾਂਤੇ ਕਰਿਓ ਨਰੰਗੇ ਕੂਚ,
ਹੁਣ ਕਹਿੰਦੇ ਨੇ ਅਗਲਾ ਦਿਨ ਚੜਿਆ ਤੇ ਨਰੰਗੇ ਨੇ ਉੱਥੋਂ ਕੂਚ ਕਰ ਦਿੱਤਾ, ਨਰਮਦਾ ਦੇ ਕਿਨਾਰੇ ਤੋਂ, ਉਸ ਚੰਬਲ ਨਦੀ ਦੇ ਕਿਨਾਰੇ ਤੋਂ।
ਨਗਰ ਆਗਰੇ ਆਣ ਪੂਚ,
ਆਗਰੇ ਨਗਰ ਵਿੱਚ ਨਰੰਗਾ ਆ ਗਿਆ ਜਿੱਥੇ ਇਹਦਾ ਪਿਤਾ ਬਿਮਾਰ ਹੋਇਆ ਪਿਆ ਸੀ।
ਸਭ ਉਮਰਾਵ ਮਿਲੇ ਸੰਗ ਆਏ,
ਜਿਹੜੇ ਆਗਰੇ ਵਿੱਚ ਸ਼ਾਹਜਹਾਨ ਦੇ ਮੰਤਰੀ ਸਨ, ਇਹਦਾ ਜ਼ੋਰ ਪਿਆ ਦੇਖ ਕੇ ਉਹਨਾਂ ਨੇ ਵੀ ਦਗਾ ਕੀਤੀ ਤੇ ਉਹ ਰੰਗੇ ਦੇ ਨਾਲ ਆਣ ਕੇ ਮਿਲ ਗਏ ਹਨ।
ਭੇ ਅਨੁਸਾਰ ਜ਼ੋਰ ਇਸ ਪਾਏ,
ਉਹ ਕਹਿੰਦੇ ਭੇ ਅਨੁਸਾਰ ਜ਼ੋਰ ਇਸ ਪਾਏ, ਜਦੋਂ ਵੇਖਿਆ ਜ਼ੋਰ ਰੰਗੇ ਦਾ ਹੋ ਗਿਆ ਫਿਰ ਸ਼ਾਹਜਹਾਨ ਨੂੰ ਕਿਹਨੇ ਪੁੱਛਣਾ ਸੀ, ਸਾਰੇ ਸੈਨਾਪਤੀ ਉਸੇ ਵੇਲੇ ਰੰਗੇ ਦੀ ਅਧੀਨਗੀ ਵਿੱਚ ਆ ਗਏ ਹਨ।
ਚਾਹੇ ਜਹਾਂ ਤੈ ਪਰਿਓ ਬਿਮਾਰੀ,
ਸ਼ਾਹਜਹਾਨ ਤੇ ਬਿਮਾਰ ਪਿਆ ਹੋਇਆ ਸੀ ਪਲੰਘੇ ਦੇ ਉੱਤੇ।
ਨਜ਼ਰ ਬੰਦ ਕੀਨ ਸਦਾਲ ਭਾਰੀ,
ਕਹਿੰਦੇ ਨੇ ਉਸੇ ਵੇਲੇ ਆਪਣੇ ਪਿਤਾ ਨੂੰ ਰੰਗੇ ਨੇ ਨਜ਼ਰ ਬੰਦ ਕਰ ਲਿਆ, ਕੈਦ ਕਰ ਲਿਆ ਸ਼ਾਹਜਹਾਨ ਨੂੰ।
ਪਿਤਾ ਜਾਨ ਨੇ ਰਾਖ ਵਡਾਏ,
ਕਹਿੰਦੇ ਪਿਤਾ ਜਾਨ ਨਹਿ ਰਾਖ ਵਡਾਈ, ਆਪਣਾ ਪਿਤਾ ਜਾਣ ਕੇ ਮਾਸਾ ਜਿੰਨੀ ਵੀ ਵਡਿਆਈ ਨਾ ਮਨ ਵਿੱਚ ਰੱਖੀ, ਬਿਮਾਰ ਨੂੰ ਹੀ ਇਹਨੇ ਨਜ਼ਰਬੰਦ ਕੈਦ ਕਰ ਲਿਆ ਹੈ।
ਕਰਿਓ ਕੈਦ ਔਰ ਬਾਡ ਦੁਸ਼ਟਾਏ,
ਬੜੀ ਦੁਸ਼ਟਤਾਈ ਦੇ ਨਾਲ ਸਾਧ ਸੰਗਤ ਜੀ ਆਪਣੇ ਪਿਤਾ ਦੇ ਨਾਲ ਪੇਸ਼ ਆਇਆ ਤੇ ਕੈਦ ਕਰ ਲਿਆ ਉਸ ਨੂੰ।
ਹੁਣ ਕੁਪੇਜ ਚਤਵੇ ਮਤ ਮੰਦ,
ਤੇ ਹੁਣ ਆਪਣੇ ਮਨ ਵਿੱਚ ਹੋਰ ਮੰਦੇ ਫੁਰਨੇ ਲਿਆਉਣ ਲੱਗਾ ਰੰਗਾ ਇਸ ਤਰ੍ਹਾਂ।
ਰਾਤ ਮਰਾਦ ਬਖਸ਼ ਦਾਲ ਬ੍ਰਹਿੰਦ,
ਕੀ ਸੋਚਦਾ, ਕਹਿੰਦਾ ਰਹਿ ਗਿਆ ਹੁਣ ਮੇਰਾ ਭਰਾ ਮੁਰਾਦ ਬਖਸ਼, ਜਿਸ ਦੀ ਸਹਾਇਤਾ ਕਰਕੇ ਹੀ ਇਹ ਸਾਧ ਸੰਗਤ ਜੀ ਜਿੱਤਿਆ ਸੀ, ਕਿਉਂਕਿ ਮੁਰਾਦ ਬਖਸ਼ ਨੂੰ ਇਹਨੇ ਕੁਝ ਛਲ ਫਰੇਬ ਕਰਕੇ ਆਪਣੇ ਨਾਲ ਰਲਾ ਲਿਆ ਤੇ ਤਾਂ ਹੀ ਦਾਰਾ ਸ਼ਕੋ ਦੀ ਫੌਜ ਉੱਤੇ ਇਹਦੀ ਜਿੱਤ ਹੋਈ, ਕਿਉਂਕਿ ਮੁਰਾਦ ਬਖਸ਼ ਦੀ ਫੌਜ ਵੀ ਇਹਦੇ ਨਾਲ ਸੀ। ਜਦੋਂ ਇਹਨੇ ਆਪਣੇ ਪਿਤਾ ਨੂੰ ਨਜ਼ਰਬੰਦ ਕਰ ਲਿਆ ਤੇ ਹੁਣ ਇਹਨੇ ਮਨ ਚ ਸੋਚਿਆ ਵੀ ਮੁਰਾਦ ਬਖਸ਼ੀ ਬਾਕੀ ਰਹਿ ਗਿਆ, ਦਾਰਾ ਸ਼ਕੋ ਵੀ ਭੱਜ ਗਿਆ ਤੇ ਦੂਜਾ ਤੇ ਪਹਿਲਾਂ ਹੀ ਭੱਜ ਗਿਆ ਹਾਰ ਕੇ ਬੰਗਾਲ ਵੱਲ ਨੂੰ।
ਦਾਰਾ ਸ਼ਕੋ ਸੰਗ ਇੱਕ ਹੋਏ,
ਇਹ ਕਿੱਡਾ ਕੁ ਧਰਮੀ ਸੀ ਸਾਧ ਸੰਗਤ ਜੀ, ਹੁਣ ਤੁਸੀਂ ਅੰਦਾਜ਼ਾ ਲਾਉਣਾ, ਇਹਨੇ ਮਨ ਚ ਵਿਚਾਰ ਕੀਤੀ ਵੀ ਇਸ ਤਰ੍ਹਾਂ ਨਾ ਹੋਵੇ ਵੀ ਮੁਰਾਦ ਬਖਸ਼ ਕਿਤੇ ਦਾਰਾ ਸ਼ਕੋ ਦੇ ਨਾਲ ਮਿਲ ਜਾਵੇ ਜਾ ਕੇ।
ਬਿਗਰ ਪਰੈਨ ਮੁਝ ਸੋ ਦੋਏ,
ਏਦਾਂ ਨਾ ਹੋਵੇ ਵੀ ਜਿੱਦਾਂ ਅਸੀਂ ਦੋ ਰਲ ਕੇ ਹੁਣ ਇੱਕ ਨੂੰ ਜਿੱਤ ਚੁੱਕੇ ਹਾਂ ਤੇ ਕਿਤੇ ਇਹ ਮੁਰਾਦ ਬਖਸ਼ ਜੇ ਉਹਦੇ ਨਾਲ ਦਾਰਾ ਸ਼ਕੋ ਨਾਲ ਰਲ ਗਿਆ ਤੇ ਮੈਨੂੰ ਨਾ ਜਿੱਤ ਲੈਣ, ਇਸ ਕਰਕੇ ਇਹਦਾ ਹੁਣ ਮੁਰਾਦ ਬਖਸ਼ ਦਾ ਵੀ ਕੁਝ ਨਾ ਕੁਝ ਕਰ ਹੀ ਦੇਣਾ ਚਾਹੀਦਾ ਹੈ।
ਕਪਟ ਠਾਣ ਤਿਸਕੋ ਗਹਿ ਲਿਓ,
ਕਹਿੰਦੇ ਨੇ ਫਿਰ ਇਹਨੇ ਕਪਟ ਕਰਕੇ ਸਾਧ ਸੰਗਤ ਜੀ ਉਸੇ ਹੀ ਆਪਣੇ ਭਰਾ ਨੂੰ ਜਿਹਦੀ ਮਦਦ ਲਈ ਸੀ ਤੇ ਜਿਹਨੂੰ ਕਹਿੰਦਾ ਸੀ ਮੈਂ ਤੇ ਤੈਨੂੰ ਤਖ਼ਤ ਉੱਤੇ ਬਹਾਲ ਕੇ ਆਪ ਮੱਕੇ ਨੂੰ ਚਲਿਆ ਜਾਣਾ, ਮੈਨੂੰ ਤੇ ਰਾਜ ਗੱਦੀਆਂ ਦਾ ਲਾਲਚ ਹੀ ਕੋਈ ਨਹੀਂ, ਉਸੇ ਭਰਾ ਨੂੰ ਸਾਧ ਸੰਗਤ ਜੀ ਨੇ ਫੜ ਲਿਆ, ਉਸੇ ਵੇਲੇ ਆਪਣੇ ਪਿਤਾ ਦੇ ਨਾਲ ਹੀ ਕੈਦ ਕਰ ਲਿਆ।
ਜੋ ਇਸ ਕੇਸ ਸਹਾਇਕ ਭਇਓ,
ਜਿਹਨੇ ਇਹਦੀ ਸਹਾਇਤਾ ਕੀਤੀ ਤੇ ਜਿਸ ਦੀ ਸਹਾਇਤਾ ਨਾਲ ਹੀ ਇਹ ਜਿੱਤਿਆ ਸੀ।
ਦੋਨੋਂ ਗਹਿ ਲੀਨ ਸੋ ਕਰ ਗਾਡੇ,
ਕਹਿੰਦੇ ਦੋਵਾਂ ਹੀ ਆਪਣੇ ਪਿਤਾ ਨੂੰ ਤੇ ਪੁੱਤਰ ਨੂੰ, ਇੱਕ ਆਪਣੇ ਸਕੇ ਭਰਾ ਨੂੰ ਤੇ ਆਪਣੇ ਪਿਤਾ ਨੂੰ ਇਹਨੇ ਕੈਦ ਕਰ ਲਿਆ ਔਰੰਗਜ਼ੇਬ ਨੇ।
ਸ਼ਸਤਰ ਗਏ ਗਨ ਪਟ ਰਹਿ ਠੰਡ,
ਸ਼ਸਤਰਧਾਰੀ ਸੂਰਮਿਆਂ ਦਾ ਪਹਿਰਾ ਲਾ ਦਿੱਤਾ ਇਹਨਾਂ ਦੇ ਉੱਤੇ।
ਨਿਜ ਅਨੁਸਾਰ ਕਰੇ ਦਲ ਤਿੰਨੋ,
ਕਹਿੰਦੇ ਤਿੰਨੇ ਦਲ ਹੁਣ ਆਪਣੇ ਇਹਨੇ ਮਰਜ਼ੀ ਵਿੱਚ ਕਰ ਲਏ, ਦਾਰਾ ਸ਼ਕੋ ਦੀ ਫੌਜ ਵੀ ਇਹਦੇ ਅਧੀਨ ਆ ਗਈ ਹੈ, ਮੁਰਾਦ ਬਖਸ਼ ਦੀ ਵੀ ਤੇ ਇਹਦੀ ਆਪਣੀ ਤੇ ਹੈ ਹੀ ਹੈ, ਅਸੀਂ ਤਿੰਨਾਂ ਦਲਾਂ ਦਾ ਇਹ ਇਕੱਲਾ ਹੀ ਮਾਲਕ ਬਣ ਗਿਆ ਇਸ ਵੇਲੇ।
ਉਹਨੇ ਕੁਝ ਦਲ ਕਰ ਦਿਨੋ,
ਜਿਉਂ ਸਾਰੀ ਫੌਜ ਉੱਤੇ ਕਬਜ਼ਾ ਕਰਕੇ ਆਪਣੇ ਭਰਾ ਭਰਾ ਨੂੰ ਕੈਦ ਕਰਕੇ, ਆਪਣੇ ਪਿਤਾ ਨੂੰ ਕੈਦ ਕਰਕੇ, ਤੇ ਹੁਣ ਆਗਰੇ ਤੋਂ ਦਿੱਲੀ ਵੱਲ ਨੂੰ ਚੱਲ ਪਿਆ ਇਹ।
ਦਿੱਲੀ ਕੇ ਸਨਮੁਖ ਹੋਏ ਗਮਨਾ,
ਕਹਿੰਦੇ ਨੇੜੇ ਜੇ ਆ ਗਿਆ ਦਿੱਲੀ ਦੇ ਚੱਲਦਾ ਚੱਲਦਾ।
ਪਾਤਸ਼ਾਹਨ ਕੇ ਜੈ ਬਹੁ ਭਵਨਾ,
ਜਿੱਥੇ ਪਾਤਸ਼ਾਹਾਂ ਦੇ ਵੱਡੇ ਵੱਡੇ ਮਹੱਲ ਬਣੇ ਹੋਏ ਸਨ।
ਦਾਰਾ ਸ਼ਕੋ ਸਕੇਲੀ ਸੈਨਾ,
ਦਾਰਾ ਸ਼ਕੋ ਨੇ ਵੀ ਜਿੰਨੀ ਕੁ ਦਿੱਲੀ ਦੀ ਸੈਨਾ ਸੀ ਛੇਤੀ ਛੇਤੀ ਇਕੱਠੀ ਕੀਤੀ।
ਜਾਂ ਤੇ ਤ੍ਰਾਸਧਾਰ ਜਨ ਰਹਿਣ,
ਆਪਣੀ ਥੋੜੀ ਸੈਨਾ ਵੇਖ ਕੇ ਦਾਰਾ ਸ਼ਕੋ ਮਨ ਵਿਚ ਡਰਿਆ ਹੋਇਆ ਹੈ।
ਸ਼ੀਘਰ ਵਾਹਨੀ ਕਰ ਸਮਦਾਏ,
ਜਿੰਨੀ ਕੁ ਹੋ ਸਕਦੀ ਸੀ ਛੇਤੀ ਛੇਤੀ ਇਸ ਨੇ ਫੌਜ ਇਕੱਠੀ ਕੀਤੀ।
ਦਿੱਲੀ ਗਾਉਂ ਜਾਏ ਵੱਡ ਭਾਈ,
ਹੁਣ ਕਹਿੰਦੇ ਨੇ ਭਾਈ ਦਿੱਲੀ ਛੱਡਣ ਦੀ ਤਿਆਰੀ ਕੀਤੀ। ਇਹਨੂੰ ਪਤਾ ਲੱਗ ਗਿਆ ਵੀ ਮਾਫ਼ ਤਾਂ ਨੀ ਉਹਨੇ ਕਰਨਾ, ਕਿਉਂਕਿ ਔਰੰਗਾ ਮਨ ਚ ਇਹ ਸੋਚ ਕੇ ਛੇਤੀ ਛੇਤੀ ਦਿੱਲੀ ਨੂੰ ਆ ਰਿਹਾ ਵੀ ਜਾ ਕੇ ਦਿੱਲੀ ਤੇ ਕਬਜ਼ਾ ਕਰਾਂ, ਆਪਣੇ ਵੱਡੇ ਭਰਾ ਦਾਰਾ ਸ਼ਕੋ ਨੂੰ ਵੀ ਹੁਣ ਫੜ ਲਵਾਂ, ਪਿਤਾ ਨੂੰ ਤੇ ਦੂਜੇ ਭਰਾ ਨੂੰ ਤਾਂ ਫੜ ਹੀ ਲਿਆ ਹੈ।
ਦਾਰਾ ਸ਼ਕੋ ਸੁਣਿਓ ਕਰ ਤਰਾਸਾ,
ਜਦੋਂ ਜਸੂਸਾਂ ਨੇ ਇਹ ਖਬਰ ਦਿੱਤੀ ਵੀ ਉਹਨੇ ਮੁਰਾਦ ਬਖਸ਼ ਨੂੰ ਵੀ ਨੀ ਬਖਸ਼ਿਆ, ਉਹਨੂੰ ਵੀ ਉਹਨੇ ਕੈਦ ਕਰ ਲਿਆ, ਤੇ ਹੁਣ ਵਾਰੀ ਤੇਰੀ ਹੈ, ਇਹ ਸੁਣ ਕੇ ਡਰ ਗਿਆ ਦਾਰਾ ਸ਼ਕੋ।
ਜੇ ਉਮਰਾਵਨ ਨਹਿ ਪ੍ਰਵਾਸਾ,
ਹੁਣ ਕੁਝ ਸੈਨਾਪਤੀਆਂ ਉੱਤੇ ਵੀ ਇਹਨੂੰ ਯਕੀਨ ਨਹੀਂ ਸੀ, ਕਿਉਂਕਿ ਬਹੁਤੇ ਸੈਨਾਪਤੀ ਦਗਾ ਦੇ ਗਏ ਸਨ ਲੜਾਈ ਵਿੱਚ।
ਨਹੀਂ ਗਹਾਏ ਦੇਹ ਮਿਲ ਸਾਰੇ,
ਇਹਨੇ ਮਨ ਚ ਵਿਚਾਰ ਕੀਤੀ ਵੀ ਇਹਨਾਂ ਦਿੱਲੀ ਵਾਲੇ ਬਾਕੀ ਬਾਜਦਿਆਂ ਦਾ ਕੀ ਭਰੋਸਾ, ਐਸਾ ਨਾ ਹੋਏ ਵੀ ਆਪੇ ਹੀ ਫੜ ਕੇ ਮੈਨੂੰ ਫੜਾ ਦੇਣ ਕਿਤੇ।
ਜਾਂ ਤੇ ਨਿਕਸ ਚੱਲਿਓ ਡਰ ਧਾਰੇ,
ਇਸ ਕਰਕੇ ਸਾਧ ਸੰਗਤ ਜੀ ਹੁਣ ਦਾਰਾ ਸ਼ਕੋ ਨੇ ਦਿੱਲੀ ਛੱਡਣ ਦਾ ਮਨ ਬਣਾਇਆ ਤੇ ਦਿੱਲੀ ਤੋਂ ਵੀ ਭੱਜ ਤੁਰਿਆ।
ਬ੍ਰਹਿੰਦ ਜਵਾਹਰ ਜ਼ਾਹਰ ਜੋਤ,
ਭੱਜਣ ਤੋਂ ਪਹਿਲਾਂ ਇਹਨੇ ਸਾਰਾ ਖਜ਼ਾਨਾ ਆਪਣੇ ਕਬਜ਼ੇ ਚ ਕੀਤਾ, ਖਜ਼ਾਨਾ ਖਾਲੀ ਕਰ ਦਿੱਤਾ। ਜਿਹੜਾ ਖਜ਼ਾਨਾ ਕੀਮਤੀ ਸੀ ਜਵਾਹਰਾਤ ਮੋਤੀ ਹੀਰੇ ਸਾਰੇ ਇਕੱਠੇ ਕਰ ਲਏ।
ਚੌਂ ਦਿਸਮੇ ਪ੍ਰਕਾਸ਼ ਜਨ ਹੋਤ,
ਕੀਮਤੀ ਹੀਰੇ ਜਵਾਹਰਾਤ ਸਨ ਜਿਨ੍ਹਾਂ ਦਾ ਬੜਾ ਪ੍ਰਕਾਸ਼ ਚਾਰਾਂ ਦਿਸ਼ਾਵਾਂ ਵਿੱਚ ਹੁੰਦਾ ਸੀ ਰੱਖਿਆ ਹੋਇਆ ਦਾ।
ਸਰਵ ਨਿਕਾਸ ਸੰਗ ਲੈ ਚੱਲਿਓ,
ਸਾਰੀਆਂ ਕੀਮਤੀ ਵਸਤੂਆਂ ਖਜ਼ਾਨੇ ਚੋਂ ਕੱਢ ਕੇ ਤੇ ਲੈ ਕੇ ਚੱਲ ਪਿਆ।
5000 ਸੁਭਟਗਨ ਮਿਲਿਓ,
5000 ਸੂਰਮਾ ਦਿੱਲੀ ਚੋਂ ਚੱਲਣ ਲੱਗਿਆ ਨੇ ਆਪਣੇ ਨਾਲ ਤੋਰ ਲਿਆ, ਇੰਨੀ ਕੀ ਫੌਜ ਇਹਦੇ ਕੋਲ ਬਚੀ ਉਸ ਵੇਲੇ।
ਕਰੇ ਕੂਚ ਗੰਗਾ ਦਿਸ਼ ਗਯੋ,
ਛੇਤੀ ਛੇਤੀ ਦਿੱਲੀ ਤੋਂ ਕੂਚ ਕਰਕੇ ਇਹ ਗੰਗਾ ਵਾਲੇ ਪਾਸੇ ਨੂੰ ਆ ਗਿਆ।
ਤਾਂ ਜਾਏ ਕੁਛ ਠਹਿਰਤ ਪਯੋ,
ਗੰਗਾ ਦੇ ਕਿਨਾਰੇ ਤੇ ਆਣ ਕੇ ਇਹਨੇ ਕੁਝ ਕੁ ਸਾਹ ਲਿਆ, ਦਮ ਮਾਰਿਆ ਦਾਰਾ ਸ਼ਕੋ ਨੇ।
ਗਿਰਨ ਬਿਖੇ ਸ੍ਰੀ ਨਗਰ ਜੋ ਪੁਰ ਹੈ,
ਪਹਾੜਾਂ ਦੇ ਵਿੱਚ ਸਾਧ ਸੰਗਤ ਜੀ ਇੱਕ ਜ਼ਿਲ੍ਹਾ ਪੈਂਦਾ ਸ੍ਰੀਨਗਰ। ਇਹ ਸ੍ਰੀਨਗਰ ਜਦੋਂ ਆਪਾਂ ਹੇਮਕੁੰਡ ਸਾਹਿਬ ਨੂੰ ਜਾਈਏ ਰਸਤੇ ਵਿੱਚ ਪੈਂਦਾ, ਤੇ ਉਹ ਸ੍ਰੀਨਗਰ ਨਹੀਂ ਜਿਹੜਾ ਕਸ਼ਮੀਰ ਵਾਲਾ। ਇਹ ਸਾਧ ਸੰਗਤ ਜੀ ਰਿਸ਼ੀਕੇਸ਼ ਤੋਂ ਆਪਾਂ ਉੱਪਰ ਨੂੰ ਜਾਈਏ ਤੇ ਫਿਰ ਅੱਗੇ ਜਾ ਕੇ ਸ੍ਰੀਨਗਰ ਆਵੇਗਾ, ਉੱਥੇ ਪਹੁੰਚ ਗਿਆ ਲੈ ਕੇ ਆਪਣੀ ਫੌਜ ਨੂੰ ਇਹ।
ਤੈਂ ਪਹੁੰਚਣ ਕੋ ਇੱਛਾ ਧਾਰ ਹੈ,
ਇਹਦੇ ਮਨ ਵਿੱਚ ਪਹਿਲਾਂ ਹੀ ਸੀ ਇਹ ਇੱਛਾ ਵੀ ਮੇਰੀ ਜਾਨ ਤਾਂ ਬਚ ਸਕਦੀ ਜੇ ਮੈਂ ਪਹਾੜੀ ਇਲਾਕੇ ਵਿੱਚ ਚਲਿਆ ਜਾਵਾਂ ਤਾਂ।
ਲੈ ਸੈਨਾ ਤਹਿ ਜਾਏ ਪਹੁੰਚੇ,
5000 ਦਾ ਜਥਾ ਆਪਣੀ ਸੈਨਾ ਦਾ ਤੇ ਸਾਰਾ ਖਜ਼ਾਨਾ ਲੈ ਕੇ ਦਾਰਾ ਸ਼ਕੋ ਉੱਥੇ ਪਹੁੰਚ ਗਿਆ ਸ੍ਰੀਨਗਰ।
ਦੁਰਗ ਚੁਗਰਦੀ ਗਿਰ ਗਨ ਉੱਚੇ,
ਸੋ ਇਹਨੇ ਜਿਹੜੇ ਉੱਚੇ ਉੱਚੇ ਪਹਾੜ ਸਨ ਇਹਨਾਂ ਨੂੰ ਕਿਲੇ ਦੀ ਤਰ੍ਹਾਂ ਹੀ ਨਾਪਿਆ, ਜਾਣਿਆ ਕਿ ਹੁਣ ਇੱਥੇ ਔਰੰਗੇ ਦੀ ਫੌਜ ਆ ਵੀ ਜਾਵੇ ਤੇ ਮੈਨੂੰ ਜਿੱਤ ਨਹੀਂ ਸਕਦੀ ਹੈ।
ਕਿਤਕ ਕਾਲ ਤੈ ਕਰਕੇ ਬਾਸ,
ਕਹਿੰਦੇ ਫਿਰ ਕੁਝ ਕੁ ਸਮਾਂ ਉੱਥੇ ਵਾਸਾ ਕੀਤਾ ਇਸ ਨੇ।
ਸੁਖ ਸੋ ਰਹੋ ਸ਼ੋਰ ਔਰ ਤਰਾਸ,
ਇਹਦੇ ਹਿਰਦੇ ਦਾ ਡਰ ਦੂਰ ਹੋ ਗਿਆ ਤੇ ਕੁਝ ਕੁ ਸਮਾਂ ਦਾਰਾ ਸਕੋ ਨੇ ਕਹਿੰਦੇ ਸੁਖ ਨਾਲ ਉੱਥੇ ਸ੍ਰੀਨਗਰ ਵਿੱਚ ਬਤੀਤ ਕੀਤਾ।
ਸ੍ਰੀਨਗਰੇਸ਼ਵਰ ਤਵੇ ਵਿਚਾਰਾ,
ਸੋ ਕਹਿੰਦੇ ਨੇ ਹੁਣ ਸ੍ਰੀਨਗਰ ਦਾ ਜਿਹੜਾ ਸਾਧ ਸੰਗਤ ਜੀ ਰਾਜਾ ਸੀ ਉਸ ਵੇਲੇ ਰਾਜ ਕਰਦਾ ਪਹਾੜੀ, ਉਹਨੇ ਮਨ ਚ ਵਿਚਾਰ ਕੀਤੇ
ਬਰਾਬਾਦ ਹੋਏ ਦੇਸ਼ ਹਮਾਰਾ,
ਉਹਨੇ ਆਖਿਆ 5000 ਬੰਦੇ ਨੂੰ ਨਾਲ ਲੈ ਕੇ, 5000 ਘੋੜ ਸਵਾਰ ਨਾਲ ਲੈ ਕੇ ਮੇਰੇ ਸ਼ਹਿਰ ਵਿੱਚ ਆਣ ਬੈਠਾ ਦਾਰਾ ਸ਼ਕੋ।
ਕਿਰਖੀ ਉਜਾੜੇ ਫਿਰ ਕਰ ਸਾਰੇ,
ਇਹਦਾ 5000 ਘੋੜਾ ਤੇ ਸਾਰੀ ਮੇਰੀ ਰਾਜਧਾਨੀ ਉਜਾੜ ਦੇਵੇਗਾ, ਸਾਰੀਆਂ ਖੇਤੀਆਂ ਨਾਸ ਕਰੀ ਜਾਂਦਾ ਹੈ।
ਉਧਰ ਜਾਹੇ ਦਿਨ ਕਿਤਕ ਮਝਾਰੇ,
ਇੱਦਾਂ ਤੇ ਮੇਰੇ ਰਾਜ ਨੂੰ ਕੁਝ ਕੁ ਦਿਨਾਂ ਵਿੱਚ ਹੀ ਉਜਾੜ ਦੇਵੇਗਾ ਇਹ।
5000 ਤੁਰੰਗਮ ਪਰਿਓ,
5000 ਘੋੜਾ ਜਿੱਥੇ ਖਾਣ ਵਾਸਤੇ ਤੁਰਿਆ ਫਿਰਦਾ ਹੈ।
ਗਜ ਸਮੁਦਾਇ ਸੁਹਾਨ ਉਤਰਿਓ,
ਕੁਝ ਹਾਥੀ ਜਿਹੜੇ ਉਹ ਵੱਖਰੇ ਹਨ।
ਪ੍ਰਜਾ ਪਈ ਸਭ ਰੀਤ ਦੁਖਾਰੇ,
ਇਹ ਮੇਰੀ ਪ੍ਰਜਾ ਤੇ ਦੁਖੀ ਕਰ ਛੱਡੀ ਇਹਨਾਂ ਨੇ ਜਦੋਂ ਦਾ ਆਇਆ ਹੈ।
ਕੇਤਕ ਹੋਏ ਗ੍ਰਾਮ ਉਜਾਰੀ,
ਕਈ ਪਿੰਡ ਤਾਂ ਉਜਾੜ ਦਿੱਤੇ ਨੇ ਤੇ ਬਾਕੀਆਂ ਨੂੰ ਉਜਾੜ ਦੇਵੇਗਾ।
ਐਵ ਵਿਚਾਰ ਗਿਰਪਤ ਨੇ ਕਹਿਓ,
ਇੱਦਾਂ ਵਿਚਾਰ ਕਰਕੇ ਉਹ ਜਿਹੜਾ ਸ੍ਰੀਨਗਰ ਦਾ ਰਾਜਾ ਸੀ ਉਹਨੇ ਦਾਰਾ ਸ਼ਕੋ ਨੂੰ ਇਸ ਤਰ੍ਹਾਂ ਆਖ ਦਿੱਤਾ,
ਦਾਰਾ ਸ਼ਕੋ ਸੁਣਿਓ ਮਨ ਲਹਿਓ,
ਆਖਿਆ ਦਾਰਾ ਸ਼ਕੋ ਮੇਰੀ ਬੇਨਤੀ ਇੱਕ ਵਾਰੀ ਸੁਣ ਚੰਗੀ ਤਰ੍ਹਾਂ ਤੂੰ।
ਨਹਿ ਹੋਵੇ ਇਸ ਥਾਂ ਗੁਜ਼ਾਰਾ,
ਇੱਥੇ ਹੁਣ ਬਹੁਤੀ ਦੇਰ ਤੇਰਾ ਗੁਜ਼ਾਰਾ ਨਹੀਂ ਹੋ ਸਕਦਾ, ਕਿਉਂਕਿ 5000 ਤੇਰੇ ਕੋਲ ਘੋੜਾ, ਇਹਨਾਂ ਸਵਾਰਾਂ ਦਾ ਕੁਝ ਹਾਥੀ, ਇਉਂ ਤਾਂ ਉੱਜੜ ਜਾਵੇਗਾ ਮੇਰਾ ਸਾਰਾ ਰਾਜ।
ਉਤਰਨ ਚਾਹਿਓ ਦੇਸ਼ ਮਝਾਰਾ,
ਇਹ ਕੁਝ ਸਮਾਂ ਜਿਹੜਾ ਤੂੰ ਮੇਰੇ ਦੇਸ਼ ਵਿੱਚ ਉਤਾਰਾ ਕਰਕੇ ਕੱਟ ਲਿਆ ਤੇ ਹੁਣ ਮੇਰੀ ਬੇਨਤੀ ਹੈ ਵੀ ਤੂੰ ਕਿਸੇ ਹੋਰ ਪਾਸੇ ਚਲਿਆ ਜਾ।
ਸਿਵਰ ਕੂਚ ਤੇ ਕੀ ਇਸ ਪਿਆਨਾ,
ਉਹਦੀ ਇਹ ਗੱਲ ਸੁਣ ਕੇ ਦਾਰਾ ਸ਼ਕੋ ਨੇ ਸਾਧ ਸੰਗਤ ਜੀ ਕੋਈ ਅੜੀ ਨਾ ਕੀਤੀ ਤੇ ਉਥੋਂ ਇਹਨੇ ਚਾਲੇ ਪਾ ਦਿੱਤੇ।
ਸਨੇ ਸਨੇ ਚੱਲ ਮਗ ਗਿਰ ਥਾਂ
ਜਾਣਾ।
ਹੌਲੀ ਹੌਲੀ ਸ੍ਰੀ ਨਗਰ ਨੂੰ ਛੱਡ ਕੇ ਸਾਧ ਸੰਗਤ ਜੀ ਥੱਲੇ ਨੂੰ ਉਤਰ ਆਇਆ ਹੈ।
ਕਿਤਕ ਦਿਵਸ ਮੈਂ ਚੱਲ ਕਰ ਰਿਹਾ ਵਾ,
ਕੁਝ ਕੁ ਦਿਨਾਂ ਦੇ ਬਾਅਦ ਇਹ ਮੈਦਾਨੀ ਇਲਾਕੇ ਵਿੱਚ ਚੱਲ ਕੇ ਆ ਗਿਆ।
ਸ੍ਰੀ ਕੀਰਤਪੁਰ ਜਹਾਂ ਸੁਹਾਵਾ,
ਕਿੱਥੇ ਆ ਗਿਆ? ਸ੍ਰੀ ਕੀਰਤਪੁਰ ਸਾਹਿਬ, ਬਾਬੇ ਗੁਰਦਿੱਤੇ ਦਾ ਵਸਾਇਆ ਹੋਇਆ ਨਗਰ, ਸੋਭਨੀਕ ਜਿਹੜਾ ਵਸਦਾ ਸੀ ਦਾਰਾ ਸ਼ਕੋ, ਹੁਣ ਉੱਥੇ ਕੀਰਤਪੁਰ ਵਿੱਚ ਪਹੁੰਚ ਗਿਆ ਹੈ।
ਸ੍ਰੀ ਹਰ ਰਾਏ ਹੋਤੇ ਜਸ ਮਾਹੇ,
ਜਿਸ ਕੀਰਤਪੁਰ ਵਿੱਚ ਧੰਨ ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਵੇਲੇ ਸਭਾਏਮਾਨ ਸਨ।
ਅਨਕ ਸੰਗਤਾਂ ਜਹ ਚੱਲ ਜਾਏ,
ਵੱਡੀ ਗਿਣਤੀ ਵਿੱਚ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਿੱਥੇ ਸੰਗਤਾਂ ਰੋਜ਼ ਚੱਲ ਕੇ ਆਉਂਦੀਆਂ ਹਨ।
ਮਨੋ ਕਾਮਨਾ ਪੂਰਨ ਹੋਏ,
ਗੁਰਮੁਖਾਂ ਮਹਾਰਾਜ ਦੇ ਗੁਰਮੁਖ ਲੋਕ ਮਹਾਰਾਜ ਦੇ ਦਰਸ਼ਨ ਕਰਦੇ ਤੇ ਉਹਨਾਂ ਗੁਰਮੁਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ। ਸਤਵੇਂ ਪਾਤਸ਼ਾਹ ਜੀ
ਦਰਸ਼ਨ ਕਰੇ ਆਣ ਸਭ ਕੋਏ,
ਸਭ ਸੰਗਤਾਂ ਦੂਰੋਂ ਦੂਰੋਂ ਆਣ ਕੇ ਮਹਾਰਾਜ ਦੇ ਦਰਸ਼ਨ ਕੀਰਤਪੁਰ ਵਿੱਚ ਹੀ ਕਰਦੀਆਂ ਹਨ।
ਤਨੀ ਭੀੜ ਨਿਤ ਪ੍ਰਾਤ ਤੈ ਹੋਵੇ,
ਚੰਗੀ ਸੰਗਤਾਂ ਦੀ ਭੀੜ ਰੋਜ਼ ਲੱਗੀ ਰਹਿੰਦੀ ਉੱਥੇ।
ਆਏ ਜਾਏ ਗੁਰ ਦਰਸ਼ਨ ਜੋ,
ਕੋਈ ਆ ਰਿਹਾ ਕੋਈ ਜਾ ਰਿਹਾ ਮਹਾਰਾਜ ਦੇ ਦਰਸ਼ਨ ਕਰਕੇ,
ਅਣਕ ਆਣ ਉਪਹਾਰ ਚੜਾਵੇ,
ਬਹੁਤ ਸਾਰੀਆਂ ਭੇਟਾਵਾਂ ਲੈ ਕੇ ਪ੍ਰੇਮੀ ਜਨ ਆਉਂਦੇ ਹਨ।
ਦਰਬ ਜਵਾਹਰ ਜੀ ਦੁੱਧ ਪਾਵੇ,
ਬਹੁਤ ਸਾਰੇ ਹੀਰੇ ਜਵਾਹਰਾਤ ਤੇ ਧਨ ਸੋਨੇ ਦੀਆਂ ਮੋਹਰਾਂ ਆਦਿਕ ਚੜ੍ਹਦੀਆਂ ਮਹਾਰਾਜ ਦੇ ਦਰ ਤੇ।
ਸ਼ਸਤਰ ਵਸਤਰ ਬਹੁ ਮੁੱਲੇ ਹਨ,
ਕੋਈ ਸ਼ਸਤਰ ਲੈ ਕੇ ਆਉਂਦਾ, ਕੋਈ ਕੀਮਤੀ ਬਹੁਤ ਮੁੱਲ ਵਾਲੇ ਵਸਤਰ ਲਿਆ ਕੇ ਚਾੜਦਾ ਹੈ।
ਧਰ ਧਰ ਦਰਸ਼ਨ ਗੁਰ ਪਗ ਮਾਨੇ,
ਮਹਾਰਾਜ ਦੇ ਚਰਨਾਂ ਚ ਰੱਖ ਰੱਖ ਕੇ ਭੇਟਾ ਤੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਭਾਵਨਾ ਵਾਲੇ।
ਦਾਰਾ ਸ਼ਕੋ ਪਹੁੰਚਿਓ ਆਏ,
ਹੁਣ ਕਹਿੰਦੇ ਦਾਰਾ ਸ਼ਕੋ ਵੀ ਉਸੇ ਕੀਰਤਪੁਰ ਵਿੱਚ ਹੀ ਆਣ ਪਹੁੰਚਿਆ ਹੈ।
ਸੁੰਦਰ ਥਲ ਸਿਵਰ ਲਗਾਏ,
ਬੜਾ ਸੋਹਣਾ ਥਾਂ ਦੇਖ ਕੇ ਇਹਨੇ ਕੀਰਤਪੁਰ ਦੇ ਬਾਹਰ ਹੀ ਆਪਣਾ ਡੇਰਾ ਲਾ ਲਿਆ।
ਤੰਬੂ ਸ਼ਮਿਆਨੇ ਗਨ ਤਾਨੇ,
ਵੱਡੀਆਂ ਵੱਡੀਆਂ ਕਨਾਤਾਂ ਸ਼ਮਿਆਨੇ ਤੇ ਤੰਬੂ ਲਾ ਦਿੱਤੇ ਹਨ।
ਝੰਡਾ ਗੱਡ ਉੱਚ ਮਹਾਨੇ,
ਉੱਚਾ ਸਾਰਾ ਝੰਡਾ ਇਹਨੇ ਇੱਕ ਗੱਡ ਦਿੱਤਾ ਹੈ।
ਸ਼ਕਲ ਬਾਹਨੀ ਡੇਰਾ ਕੀਨ,
ਸਾਰੀ ਫੌਜ ਸਮੇਤ ਇਹਨੇ ਡੇਰਾ ਕੀਤਾ ਕੀਰਤਪੁਰ ਦੇ ਬਾਹਰ ਬਾਰ।
ਛਾਇਆ ਜਲ ਕੋ ਸੁਖ ਜਹ ਚੀਨ,
ਜਿੱਥੇ ਪਾਣੀ ਦੀ ਵੀ ਕੋਈ ਕਮੀ ਨਹੀਂ ਸੀ, ਸ਼ਾਮ ਵੀ ਚੰਗੀ ਵਧੀਆ ਮਿਲ ਗਈ ਇਸ ਨੂੰ।
ਚਾਹੇ ਜਹਾਂ ਸੁੱਤ ਬੈਠੇ ਤਵੇ,
ਕਹਿੰਦੇ ਨੇ ਉਹ ਸਾਧ ਸੰਗਤ ਜੀ ਕੁਝ ਕੁ ਸਮਾਂ ਉੱਥੇ ਬੈਠਾ ਹੋਇਆ ਹੈ।
ਕੀਰਤ ਕੋ ਪਿਖ ਕਹਿ, ਕੀਰਤਪੁਰ ਕੋ ਪਿਖ ਕਹਿ ਤਵੇ,
ਉਹ ਕਹਿੰਦੇ ਨੇ ਕੀਰਤਪੁਰ ਨੂੰ ਵੇਖ ਕੇ ਸਾਧ ਸੰਗਤ ਜੀ ਉਸ ਵੇਲੇ
ਬੂਜਣ ਲੱਗਿਓ ਨਿਕਟਿਓ ਮਹਾਰਾਵ,
ਜਿਹੜੇ ਸੈਨਾਪਤੀ ਸਨ ਇਹਦੇ ਨਾਲ ਉਹਨਾਂ ਨੂੰ ਪੁੱਛਿਆ ਦਾਰਾ ਸ਼ਕੋ ਨੇ ਦੇਖ ਕੇ ਮਹਾਰਾਜ ਜੀ ਦੀ ਸੋਭਾ ਤੇ ਸੰਗਤਾਂ ਉੱਥੇ,
ਕੌਣ ਬਸੇ ਪਤ ਕੋ ਇਸ ਥਾਮ,
ਇਹਨੇ ਆਖਿਆ ਕੌਣ ਇੱਥੇ ਵਸਦਾ, ਇਹ ਕਿਹੜਾ ਰਾਜਾ ਜਿਹਦੇ ਕੋਲ ਲੋਕ ਇੰਨੀ ਗਿਣਤੀ ਵਿੱਚ ਆਉਂਦੇ ਹਨ।
ਬਲੀ ਅਹਿਦ ਤੇ ਸੁਣ ਕਰ ਕਾਨ,
ਇਹ ਦਾਰਾ ਸ਼ਕੋ ਦੇ ਕੋਲੋਂ ਸਾਧ ਸੰਗਤ ਜੀ ਸੁਣਿਆ ਜਦੋਂ ਲੋਕਾਂ ਨੇ ਤਾਂ,
ਉਤੋਂ ਸੰਗ ਕੋ ਸਿੱਖ ਤਿਸ ਸਥਾਨ,
ਸੈਨਾਪਤੀਆਂ ਨੇ ਦਾਰਾ ਸ਼ਕੋ ਕੋਲੋਂ ਸੁਣਿਆ ਤੇ ਉੱਥੇ ਕੁਝ ਸਿੱਖ ਸੀ ਤੁਰੇ ਫਿਰਦੇ, ਉਹਨਾਂ ਨੂੰ ਬੁਲਾ ਕੇ ਤੇ ਏਦਾਂ ਪੁੱਛਿਆ ਵੀ ਇਹ ਕੌਣ ਹੈ ਇੱਥੇ ਕੀਰਤਪੁਰ ਵਿੱਚ ਰਹਿੰਦਾ ਹੈ ਜੋ।
ਸਰਬ ਵਾਰਤਾ ਪਾਖ ਸੁਣਾਏ,
ਉਹਨਾਂ ਸਿੱਖਾਂ ਨੇ ਬੜੇ ਪ੍ਰੇਮ ਨਾਲ ਸਾਰੀ ਵਾਰਤਾ ਏਦਾਂ ਦੱਸੀ।
ਪ੍ਰਥਮ ਬਹਿ ਗੁਰੂ ਨਾਨਕ ਰਾਏ,
ਆਖਿਆ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੰਸਾਰ ਤੇ ਪ੍ਰਗਟ ਹੋਏ।
ਪੀਰ ਮੀਰ ਸਿੱਧ ਸਾਧਕ ਜੇਤੇ,
ਇਹਨਾਂ ਨੇ ਵੱਡੇ ਵੱਡੇ ਮੀਰ ਤੇ ਪੀਰ ਸਿੱਧ ਸਾਧਕ ਜਗਿਆਸੂ ਸਾਰੇ ਜਿਹੜੇ ਆਪਣੇ ਅਧੀਨ ਕਰ ਲਏ ਸਨ, ਪ੍ਰੇਮ ਦੇ ਕਰਕੇ, ਬਚਨਾ ਕਰਕੇ, ਆਪਣੇ ਆਤਮਕ ਬਲ ਕਰਕੇ।
ਅਜਮਤ ਬਲ ਨਮਰੀ ਕੀਏ ਤੇ,
ਵੱਡੇ ਵੱਡੇ ਕਰਾਮਾਤੀ ਵੀ ਬਲ ਕਰਕੇ ਮਹਾਰਾਜ ਦੇ ਸਾਹਮਣੇ ਹਾਰ ਗਏ ਤੇ ਨਮਸਕਾਰਾਂ ਕੀਤੀਆਂ ਸਨ ਗੁਰੂ ਨਾਨਕ ਦੇਵ ਜੀ ਨੂੰ।
ਐਸੋ ਭਇਓ ਨਾ ਜਗ ਮੈਂ ਕੋਏ,
ਸਿੱਖਾਂ ਨੇ ਦੱਸਿਆ ਕਿ ਸੰਸਾਰ ਉੱਤੇ ਇਹੋ ਜਿਹਾ ਕੋਈ ਵੀ ਨਹੀਂ ਸੀ।
ਮਿਲ ਕਰ ਨੰਬਰ ਹੋਏ ਨਾ ਜੋਈ,
ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਮਿਲਿਆ ਹੋਵੇ ਤੇ ਉਹਨੇ ਮੱਥਾ ਨਾ ਟੇਕਿਆ ਹੋਵੇ, ਨਮਸਕਾਰ ਨਾ ਕੀਤੀ ਹੋਵੇ, ਇਹੋ ਜਿਹਾ ਕੋਈ ਪੀਰ, ਕੋਈ ਮੀਰ, ਕੋਈ ਕਰਾਮਾਤੀ, ਕੋਈ ਸਿੱਧ, ਕੋਈ ਜੋਗੀ ਹੈ ਹੀ ਨਹੀਂ ਸੀ ਜਿਹੜਾ ਮਹਾਰਾਜ ਜੀ ਦੇ ਅੱਗੇ ਆਕੀ ਤੇ ਅੜਿਆ ਰਿਹਾ ਹੋ ਗਿਆ ਹੋਵੇ।
ਵੇਦਿਤ ਪਏ ਦਸ ਚਾਰ ਤਬਕ ਮੈਂ,
ਕਹਿੰਦੇ ਚਾਰਾਂ ਤਬਕਾਂ ਵਿੱਚ, 14 ਤਬਕਾਂ ਵਿੱਚ ਹੀ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪੂਜਨੀਕ ਤੇ ਪ੍ਰਗਟ ਹਨ।
ਸਤ ਨਾਮ ਉਪਦੇਸ਼ ਸਬਕ ਮੈਂ,
ਜਿਨ੍ਹਾਂ ਦਾ ਸੱਚੇ ਨਾਮ ਦਾ ਉਪਦੇਸ਼ ਹੈ ਸਾਰਿਆਂ ਨੂੰ ਹੀ ਫਿੱਟ ਬੈਠਦਾ ਹੈ।
ਮਿਲ ਮਿਲ ਕਰ ਮਾਤ ਜਨ ਪਾਏ,
ਜਿਨ੍ਹਾਂ ਨੇ ਮਹਾਰਾਜ ਜੀ ਦੀ ਸੇਵਾ ਕੀਤੀ, ਦਰਸ਼ਨ ਕੀਤੇ, ਵੱਡੀਆਂ ਵੱਡੀਆਂ ਕਰਾਮਾਤਾਂ ਤੇ ਉਹਨਾਂ ਨੇ ਪ੍ਰਾਪਤ ਕਰ
ਲਈਆਂ। ਜਗ ਗਿਣੇ ਨਾ ਜਾਈ,
ਕਹਿੰਦੇ ਮਹਾਰਾਜ ਦੇ ਸੇਵਕਾਂ ਦੀ ਵਡਿਆਈ ਸੰਸਾਰ ਵਿੱਚ ਇੰਨੀ ਹੈ ਵੀ ਉਹਨਾਂ ਨੂੰ ਵੀ ਮੱਥੇ ਟੇਕਦੇ ਹਨ।
ਤੇ ਗਾਦੀ ਪਰ ਸਪਤਮ ਥਾਨ,
ਸਿੱਖਾਂ ਨੇ ਆਖਿਆ ਉਸੇ ਹੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੱਦੀ ਉੱਤੇ ਹੁਣ ਸਤਵੇਂ ਥਾਂ ਤੇ।
ਸ੍ਰੀ ਹਰ ਰਾਏ ਬਿਰਾਜਤ ਜਾਨ,
ਧੰਨ ਗੁਰੂ ਹਰ ਰਾਏ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦਾ ਸਰੂਪ ਸੁਭਾਏਮਾਨ ਬਿਰਾਜਮਾਨ ਹਨ ਇਸ ਵੇਲੇ ਉਸੇ ਗੱਦੀ ਉੱਤੇ।
ਸ੍ਰੀ ਗੁਰੂ ਹਰਗੋਬਿੰਦ ਬਲ ਧਾਮਾ,
ਇਹਨਾਂ ਦੇ ਦਾਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਬਹੁਤ ਬਲੀ ਸਨ, ਯੋਧੇ ਸਨ।
ਮਹਾ ਸੁਭਟ ਐਨ ਕੀਰਤ ਧਾਮਾ,
ਬਹੁਤ ਵੱਡੇ ਸੂਰਮੇ ਸਨ ਇਹਨਾਂ ਗੁਰੂ ਹਰ ਸਾਹਿਬ ਜੀ ਦੇ ਦਾਦਾ ਜੀ।
ਤੋਹੇ ਪਦਰ ਸੋ ਬਿਗੜ ਪਰੇ ਹੈ।
ਸਿੱਖਾਂ ਨੇ ਆਖਿਆ ਵੀ ਤੇਰੇ ਪਿਤਾ ਦੇ ਨਾਲ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਗਾੜ ਪੈ ਗਿਆ ਸੀ।
ਚਾਰ ਵਾਰ ਕਰ ਓਜ ਲੜੇ ਹੈ,
ਚਾਰ ਵਾਰ ਜੰਗ ਕਰਨਾ ਪਿਆ ਸੀ ਮਹਾਰਾਜ ਜੀ ਨੂੰ ਤੇਰੇ ਪਿਤਾ ਦੀਆਂ ਫੌਜਾਂ ਨਾਲ।
ਲੱਲਾ ਕੰਬਰ ਲਸ਼ਕਰ ਸਣੇ,
ਲੱਲਾ ਬੇਗ ਤੇ ਕੰਬਰ ਬੇਗ ਵਰਗੇ ਜਿਹੜੇ ਵੱਡੇ ਵੱਡੇ ਸੂਰਮੇ ਮੰਨੇ ਜਾਂਦੇ ਸਨ ਤੇਰੇ ਪਿਤਾ ਸ਼ਾਹਜਹਾਨ ਦੀ ਫੌਜ ਵਿਚ।
ਜੰਗਲ ਦਿਖੇ ਜੰਗ ਕਰ ਹਨੇ,
ਮਾਲਵੇ ਦੀ ਧਰਤੀ ਉੱਤੇ ਜੰਗ ਕਰਕੇ ਛੇਵੇਂ ਪਾਤਸ਼ਾਹ ਜੀ ਦੇ ਸੂਰਮਿਆਂ ਸਿੱਖਾਂ ਨੇ ਮਾਰ ਕੇ ਖਪਾ ਦਿੱਤੇ ਸਨ ਲੱਲਾ ਬੇਗ ਤੇ ਕੰਬਰ ਬੇਗ ਵਰਗੇ।
ਅਬੈ ਬਿਰਾਜਤ ਤਿੰਨ ਕੋ ਪੋਤਾ,
ਕਹਿੰਦੇ ਐਸੇ ਸੂਰਮੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪੋਤਾ ਗੁਰੂ ਹਰਿ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹਨ ਇਸ ਵੇਲੇ ਤਖ਼ਤ ਉੱਤੇ।
ਬ੍ਰਹਮ ਗਿਆਨ ਰਾਜਮਤ ਪੋਤਾ,
ਜਿਹੜੇ ਬ੍ਰਹਮ ਗਿਆਨ ਤੇ ਕਰਾਮਾਤਾਂ ਦੇ ਜਹਾਜ਼ ਹਨ।
ਜਿਨ ਮਿਲਣੀ ਕੋ ਫਲ ਹੋਏ ਭਾਰਾ,
ਜਿਨ੍ਹਾਂ ਨੂੰ ਮਿਲਣ ਦਾ ਜਿਨ੍ਹਾਂ ਦੇ ਦਰਸ਼ਨ ਕਰਨ ਦਾ ਬਹੁਤ ਵੱਡਾ ਭਾਰੀ ਫਲ ਹੈ।
ਕਿਰਪਾ ਦ੍ਰਿਸ਼ਟੀ ਤੇ ਹੋਇਆ ਨਾ ਸੰਸਾਰ,
ਕਹਿੰਦੇ ਨੇ ਕਿਰਪਾ ਦ੍ਰਿਸ਼ਟੀ ਕਰ ਦੇਣ ਤੇ ਕਿਰਪਾ ਦ੍ਰਿਸ਼ਟੀ ਕਰਕੇ ਜੰਮਣ ਮਰਨ ਦੇ ਬੰਧਨ ਕੱਟ ਦਿੰਦੇ ਹਨ।
ਤਿਨਕੇ ਦਰਸ਼ਨ ਕੋ ਵੱਡ ਭਾਗੇ,
ਵੱਡੇ ਭਾਗਾਂ ਵਾਲੇ ਮਹਾਰਾਜ ਸਤਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਹਨ।
ਪੁਰੇ ਕਾਮ ਆਵੇ ਅਨਰਾਗੇ,
ਜਿਹੜਾ ਪ੍ਰੇਮ ਲੈ ਕੇ ਆਉਂਦਾ ਪੁਰੇ ਕਾਮ ਆਵੇ ਅਨਰਾਗੇ, ਅਨਰਾਗ ਹੁੰਦਾ ਸਤਸੰਗ ਜੀ ਪ੍ਰੇਮ ਤੇ ਕਾਮ ਹੁੰਦੀ ਕਾਮਨਾ, ਉਹਨਾਂ ਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਜਿਹੜੇ ਪ੍ਰੇਮ ਕਰਕੇ ਆਉਂਦੇ ਮਹਾਰਾਜ ਜੀ ਦੇ ਦਰ ਤੇ।
ਦੇਸ਼ ਵਿਦੇਸ਼ਨ ਸਾਗਰ ਦੀਪ,
ਸਭ ਦੇਸ਼ਾਂ ਵਿਦੇਸ਼ਾਂ ਵਿਚ ਨਵਾਂ ਖੰਡਾ ਤੇ ਸੱਤਾਂ ਦੀਪਾਂ ਵਿਚ
ਆਏ ਸਮੀਪ ਰੰਗ ਮਹੀਪ,
ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਗਰੀਬ ਅਮੀਰ ਸਾਰੇ ਹੀ ਆਉਂਦੇ ਹਨ।
ਅਨਕੋ ਪਾਇਨ ਕਹੋ ਅਰ ਪਾਵੇ,
ਬਹੁਤ ਸਾਰੀਆਂ ਭੇਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਰੱਖਦੇ ਹਨ ਸਾਰੇ।
ਅਬ ਸਤਿਗੁਰ ਇਸ ਪੁਰ ਦਰਸਾਵੇ,
ਐਸੇ ਮਹਾਨ ਸਮਰੱਥ ਤੇ ਬਲੀ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਥਾਂ ਤੇ ਦਰਸ਼ਨ ਦਿੰਦੇ ਹਨ।
ਦਾਰਾ ਸ਼ਕੋ ਪ੍ਰਸੰਸਾ ਸੁਣ ਕੇ,
ਜਦੋਂ ਦਾਰਾ ਸ਼ਕੋ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੰਨੀ ਵਡਿਆਈ ਸੁਣੀ ਤਾਂ
ਹਰਕ ਭਰਿਓ ਹਰਕ ਭਰਿਓ ਔਰ ਨਿਜ ਭਾਲ ਗੁਣ ਕਹਿ,
ਕਹਿੰਦੇ ਮਹਾਰਾਜ ਜੀ ਦੇ ਗੁਣ ਸੁਣ ਕੇ ਸਾਧ ਸੰਗਤ ਜੀ ਇਹਦੇ ਮਨ ਨੂੰ ਵੀ ਬੜੀ ਭਾਰੀ ਖੁਸ਼ੀ ਹੋਈ। ਦਾਰਾ ਸ਼ਕੋ ਦੇ
ਦੋਹਰਾ ਪ੍ਰਥਮੇ ਦਾਰਾ ਸ਼ਕੋ ਕੋ ਦਿਓ ਪ੍ਰਸੰਗ ਸੁਣਾਏ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪਹਿਲਾਂ ਤੁਹਾਨੂੰ ਦਾਰਾ ਸ਼ਕੋ ਦਾ ਪ੍ਰਸੰਗ ਸੁਣਾ ਹੀ ਦਿੰਦੇ ਹਾਂ ਸਾਰਾ।
ਲਿਖਿਓ ਪਠਿਓ ਖਤ ਸੁਧ ਲਈ ਜਿਸਵਤ ਸ੍ਰੀ ਹਰ ਰਾਏ,
ਜਿਵੇਂ ਮਹਾਰਾਜ ਗੁਰੂ ਹਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਚਿੱਠੀ ਪੱਤਰ ਹੋਇਆ ਹੈ।
ਚੌਪੀ ਦਾਰਾ ਸ਼ਕੋ ਮਹਾ ਸਤ ਸੰਗੇ,
ਇਹ ਦਾਰਾ ਸ਼ਕੋ ਸਰਲ ਸੁਭਾਅ ਹੋਣ ਕਰਕੇ ਸਾਧ ਸੰਗਤ ਜੀ ਸਤ ਸੰਗੀ ਸੀ।
ਪਰਮੇਸ਼ਰ ਪਾਦ ਪ੍ਰੀਤ ਮੰਗੇ,
ਪਰਮੇਸ਼ਰ ਦੇ ਚਰਨਾਂ ਦਾ ਸ਼ਰਧਾਲੂ ਸੀ, ਮਨ ਵਿਚ ਪਰਉਪਕਾਰ ਤੇ ਸਰਦਾ ਸੀ।
ਮੀਆਂ ਮੀਰ ਪੀਰ ਇੱਕ ਪੂਰੋ,
ਮੀਆਂ ਮੀਰ ਜੀ ਇੱਕ ਪੀਰ ਹੋਏ ਮੁਸਲਮਾਨ ਧਰਮ ਵਿਚ ਬਹੁਤ ਸਤਿਕਾਰਯੋਗ।
ਆਤਮ ਗਿਆਨ ਲਹਿ ਮਨ ਰੂਰੋ,
ਜਿਹੜੇ ਆਤਮ ਗਿਆਨੀ ਸਨ ਜਿਨ੍ਹਾਂ ਨੇ ਆਪਣਾ ਮਨ ਜਿੱਤਿਆ ਹੋਇਆ ਸੀ।
ਇਸਕੋ ਖਾਦਮ ਦਾਰਾ ਸ਼ਕੋ,
ਸੋ ਉਹਨਾਂ ਦੇ ਨਾਲ ਉਹਨਾਂ ਦਾ ਸਾਧ ਸੰਗਤ ਜੀ ਅਸਲ ਵਿਚ ਸ਼ਰਧਾਲੂ ਸੀ ਪੀਰ ਮੀਆਂ ਮੀਰ ਜੀ ਦਾ ਜੋ ਦਾਰਾ ਸ਼ਕੋ ਹੈ।
ਬ੍ਰਹਮ ਗਿਆਨ ਅਵਲਾਖੀ ਹੋ,
ਬ੍ਰਹਮ ਗਿਆਨ ਦੀ ਇੱਛਾ ਸੀ ਇਹਦੇ ਮਨ ਵਿਚ ਭਈ ਜੇ ਮੈਂ ਇਹਨਾਂ ਦੇ ਚਰਨ ਪਰਸਾਂ ਤੇ ਆਤਮ ਗਿਆਨ ਕਿਤੇ ਮੈਨੂੰ ਵੀ ਮਿਲ ਜਾਵੇ।
ਕਰੀ ਪੀਰ ਨੇ ਕਿਰਪਾ ਸੁਣਾਏ,
ਕਹਿੰਦੇ ਨੇ ਪੀਰ ਨੇ ਕਿਰਪਾ ਕਰਕੇ ਇਹ ਸੁਣਾਇਆ ਸੀ।
ਰੂਪ ਆਤਮਾ ਕੇਰ ਜਣਾਏ,
ਕਿਰਪਾ ਕਰਕੇ ਆਤਮਾ ਦਾ ਜਿਹੜਾ ਅਸਲ ਸਰੂਪ ਹੈ ਨਾ ਮਨੁੱਖ ਦਾ ਆਤਮਾ, ਉਹਦੇ ਬਾਰੇ ਕੁਝ ਜਾਣਕਾਰੀ ਦਿੱਤੀ ਸੀ, ਕਿਉਂਕਿ ਅਸਲ ਸਰੂਪ ਜਿਹੜਾ ਸਾਡਾ ਸਾਧ ਸੰਗਤ ਜੀ ਉਹ ਇਹ ਸਰੀਰ ਨਹੀਂ, ਨਾ ਗਿਆਨ ਇੰਦਰੀ ਤੇ ਨਾ ਮਨ ਤੇ ਨਾ ਅੰਤਸ਼ਕਰਨ ਹੈ। ਮਨ ਚਿਤ ਬੁੱਧ ਹੰਕਾਰ ਚਾਰ ਚੀਜ਼ਾਂ ਮਿਲ ਕੇ ਅੰਤਸ਼ਕਰਨ ਬਣਦਾ, ਇਹਨਾਂ ਸਾਰਿਆਂ ਨੂੰ ਹੀ ਪਰੇ ਰੱਖ ਕੇ ਆਪਣੇ ਸਰੀਰ ਨੂੰ ਆਪਣੇ ਅਸਲ ਸਰੂਪ ਨੂੰ ਜਾਣਨਾ ਪੈਂਦਾ ਹੈ।
ਪਾਤਸ਼ਾਹ ਮੈਂ ਰੀਤ ਫਕੀਰੇ,
ਕਹਿੰਦੇ ਨੇ ਪਾਤਸ਼ਾਹਾਂ ਦੇ ਵਿੱਚ ਜਿਹੜੀ ਰੀਤ ਹੈ ਇਹ,
ਮੇਰ ਪੀਰ ਕੀ ਮੀਰੀ ਪੀਰੀ,
ਇਹ ਫਕੀਰੀ ਰੀਤੀ ਜਿਹੜੀ ਆ ਪਾਤਸ਼ਾਹਾਂ ਦੇ ਵਿੱਚ ਵੀ ਚੱਲਦੀ ਆਈ, ਸਾਰੇ ਹੀ ਪਾਤਸ਼ਾਹ ਇਹਨਾਂ ਪੀਰਾਂ ਫਕੀਰਾਂ ਦੇ ਦਰਸ਼ਨ ਕਰਦੇ ਰਹੇ। ਮੇਹਰ ਪੀਰ ਕੀ ਮੀਰੀ ਪੀਰੀ, ਕਹਿੰਦੇ ਨੇ ਇਸ ਪੀਰ ਦੀ ਮੇਹਰ ਕਰਕੇ ਹੀ ਇਹ ਸਮਝਦੇ ਸਨ ਵੀ ਸਾਡੇ ਕੋਲ ਮੀਰੀ ਹੈ।
ਕਰੇ ਵਿਚਾਰਨ ਨਿਸਧਨ ਆਤਮ,
ਇਹ ਜਿਹੜੇ ਪੀਰ ਲੋਕ ਨੇ ਦਿਨੇ ਰਾਤ ਆਪਣੇ ਨਿਜ ਸਰੂਪ ਦੀ ਵਿਚਾਰ ਕਰਦੇ ਹਨ।
ਮਿਲ ਸੰਤਨ ਖੋਜੇ ਪਰਮਾਤਮ,
ਜਿੱਦਾਂ ਰੱਬ ਦੇ ਪਿਆਰੇ ਸੰਤ ਜਨ ਮਿਲ ਕੇ ਤੇ ਪਰਮਾਤਮਾ ਦੀ ਖੋਜ ਕਰਦੇ ਨੇ, ਚਾਹੁੰਦੇ ਨੇ ਵੀ ਕਿਸੇ ਤਰ੍ਹਾਂ ਪਰਮਾਤਮਾ ਮਿਲ ਜਾਵੇ।
ਜਹ ਕਹੇ ਉੱਤਮ ਸੁਣ ਕਹੇ ਸੰਤ,
ਜਿੱਥੇ ਕਿਤੇ ਵੀ ਕੋਈ ਰੱਬ ਦਾ ਪਿਆਰਾ ਸੰਤ ਕੰਨਾਂ ਵਿੱਚ ਪੈ ਜਾਵੇ ਵੀ ਆਇਆ ਹੋਇਆ ਬੈਠਾ ਹੋਇਆ ਹੈ।
ਕਰੇ ਮੇਲ ਚਰਚਾ ਭਗਵੰਤ,
ਕਹਿੰਦੇ ਨੇ ਉਹਨਾਂ ਫਿਰ ਗੁਰਮੁਖਾਂ ਦੇ ਨਾਲ ਮੇਲ ਕਰਕੇ ਤੇ ਭਗਵਾਨ ਦੀ ਚਰਚਾ ਕਰਨੀ, ਇਹ ਚੰਗੇ ਸੁਭਾਅ ਵਾਲਿਆਂ ਦੀ ਆਦਤ ਹੁੰਦੀ ਹੈ।
ਪਿਤ ਨੇ ਕਹਿ ਬਹੁ ਵਾਰ ਸੁਣਾਵਾ,
ਇਹਦੇ ਪਿਤਾ ਨੇ ਵੀ ਕਹਿ ਕੇ ਕਈ ਵਾਰ ਸੁਣਾਇਆ ਸੀ।
ਬਰਿਆਈ ਕਰ ਤਖਤ ਬਿਠਾਵਾ,
ਕਹਿੰਦੇ ਨੇ ਜੋਰੋ ਜੋਰੀ ਤਖਤ ਦੇ ਉੱਤੇ ਬੈਠਾ ਸੀ, ਕਿਉਂਕਿ ਜਿਹੜੇ ਰੱਬ ਨੂੰ ਮੰਨਣ ਵਾਲੇ ਸਾਧ ਸੰਗਤ ਜੀ ਅਸਲ ਵਿੱਚ ਉਹ ਤਖਤ ਦੇ ਲਾਲਚੀ ਨਹੀਂ ਹੁੰਦੇ।
ਸਿਤਨ ਤਉ ਮੇਲ ਸੰਤਨ ਸੋ ਰਾਖੈ।
ਇਸੇ ਕਰਕੇ ਸੰਤਾਂ ਦੇ ਨਾਲ ਜਿਹੜੇ ਗੁਰਮੁਖ ਨੇ ਉਹ ਮੇਲ ਰੱਖਦੇ ਹਨ।
ਬ੍ਰਹਮ ਗਿਆਨ ਨਿਸ਼ਚੈ ਅਵਲਾਖੈ।
ਤਖਤ ਦੇ ਹੁੰਦਿਆਂ ਤੇ ਭਾਵੇਂ ਤਖਤ ਕੋਲ ਨਾ ਹੋਵੇ, ਅਸਲ ਵਿੱਚ ਉਹਨਾਂ ਦੀ ਇੱਛਾ ਬ੍ਰਹਮ ਗਿਆਨ ਦੀ ਹੁੰਦੀ ਵੀ ਕਿਸੇ ਤਰ੍ਹਾਂ ਆਤਮ ਗਿਆਨ ਆ ਜਾਵੇ, ਜੀਵਨ ਸਫਲਾ ਹੋ ਜਾਵੇ।
ਮੀਆਂ ਮੀਰ ਨਿਕਟ ਇੱਕ ਦਿਨ ਮੈਂ,
ਕਹਿੰਦੇ ਨੇ ਮੀਆਂ ਮੀਰ ਦੇ ਨੇੜੇ ਇੱਕ ਦਿਨ
ਬੈਠੇ ਹੋ ਤੋ ਪ੍ਰੇਮ ਬਹੁ ਮਨ ਮੈਂ।
ਇੱਕ ਦਿਨ ਬੈਠਾ ਹੋਇਆ ਸੀ, ਮਨ ਵਿੱਚ ਬੜਾ ਭਾਰੀ ਪ੍ਰੇਮ ਸੀ।
ਅਪਰ ਸੰਤ ਕੇਤ ਕਤੈ ਬੈਸੇ,
ਬਹੁਤ ਸਾਰੇ ਹੋਰ ਅੱਲਾ ਦੇ ਪਿਆਰੇ ਸੰਤ ਜਨ ਬੈਠੇ ਹੋਏ ਸਨ।
ਚਰਚਾ ਕਰੇ ਗਿਆਨ ਲੈ ਜੈਸੇ,
ਚਰਚਾ ਚੱਲ ਰਹੀ ਸੀ ਭਈ ਕਿਵੇਂ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ।
ਕਰੀ ਵਾਰਤਾ ਤਾਹੂ ਸੰਤ,
ਕਹਿੰਦੇ ਨੇ ਕਿਸੇ ਨੇ ਉੱਥੇ ਇਹ ਵਾਰਤਾ ਚਲਾ ਦਿੱਤੀ ਕਿਸੇ ਰੱਬ ਦੇ ਪਿਆਰੇ ਨੇ,
ਸ੍ਰੀ ਨਾਨਕ ਸਤਿਗੁਰ ਭਗਵੰਤ।
ਉਹਨਾਂ ਆਖਿਆ ਵੀ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਅੱਲਾ ਦਾ ਹੀ ਰੂਪ ਹਨ ਪ੍ਰਤੱਖ।
ਨਾਨ ਉਦਾਹਰਨ ਕਰੇ ਹਜ਼ਾਰੋਂ,
ਜਿਨ੍ਹਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਮਨੁੱਖਾਂ ਦੀ ਕਲਿਆਣ ਕੀਤੀ ਹੈ।
ਗਿਣਤੀ ਕਰੇ ਨਾ ਆਏ ਸ਼ੁਮਾਰ,
ਜੇ ਕੋਈ ਗਿਣਤੀ ਕਰਕੇ ਦੱਸਣਾ ਚਾਹੇ ਤੇ ਸ਼ੁਮਾਰ ਨਹੀਂ ਪਾ ਸਕਦਾ। ਕਿਸੇ ਵਿਦਵਾਨ ਨੇ ਲਿਖਿਆ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਣਾਤ ਹੈ। ਕਹਿੰਦੇ ਆਕਾਸ਼ ਦੇ ਤਾਰੇ ਤੇ ਗਿਣੇ ਜਾ ਸਕਦੇ ਹੈ, ਮਹਾਰਾਜ ਨੇ ਕਿੰਨਿਆਂ ਨੂੰ ਤਾਰ ਦਿੱਤਾ ਕੋਈ ਗਿਣਤੀ ਨਹੀਂ ਕਰ ਸਕਦਾ। ਕਿਵੇਂ ਨਹੀਂ ਗਿਣਤੀ ਕਰ ਸਕਦਾ, ਜਿਹੜੇ ਪ੍ਰਤੱਖ ਰੂਪ ਵਿੱਚ ਤਾਰ ਦਿੱਤੇ ਸਾਧ ਸੰਗਤ ਜੀ, ਉਹਨਾਂ ਦੀ ਤੇ ਕੋਈ ਗਿਣਤੀ ਮਿਣਤੀ ਹੋ ਸਕਦੀ ਹੈ, ਪਰ ਕਿੰਨੇ ਕੁ ਗੁਪਤ ਲੋਕਾਂ ਦੀ ਕਲਿਆਣ ਕਰ ਦਿੱਤੀ ਇਹ ਕੋਈ ਗਿਣਤੀ ਕਰਕੇ ਨਹੀਂ ਦੱਸ ਸਕਦਾ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਵਾਰ ਭਾਈ ਮਰਦਾਨਾ ਜੀ ਨੂੰ ਆਖਿਆ ਸੀ, ਸਰਦੀਆਂ ਦੀ ਰੁੱਤ ਸ਼ਾਮ ਦਾ ਸਮਾਂ ਸੂਰਜ ਛਿਪਣ ਵਾਲਾ, ਤੇ ਆਖਿਆ ਰਬਾਬ ਵਜਾ ਕੀਰਤਨ ਕਰੀਏ। ਤੇ ਆਸੇ ਪਾਸੇ ਭਾਈ ਮਰਦਾਨੇ ਨੇ ਝਾਤੀ ਮਾਰ ਕੇ ਆਖਿਆ, ਮਹਾਰਾਜ ਕੀਰਤਨ ਇੱਥੇ ਕਿਹਨੂੰ ਸੁਣਾਉਣਾ, ਤਾਂ ਕਬਰਸਤਾਨ ਹੈ, ਦੋਵੇਂ ਪਾਸੇ ਕੋਈ ਬੰਦਾ ਨਹੀਂ, ਕੋਈ ਜਗਿਆਸੂ ਨਹੀਂ। ਤੇ ਮਹਾਰਾਜ ਨੇ ਆਖਿਆ, ਫਿਰ ਤੂੰ ਕੀ ਚਾਹੁੰਦਾ? ਆਖਿਆ, ਮਹਾਰਾਜ ਮੈਂ ਅਸਲ ਵਿੱਚ ਇਹ ਚਾਹੁੰਦਾ ਵੀ ਕੀਰਤਨ ਉੱਥੇ ਜਾ ਕੇ ਕਰੀਏ ਜਿੱਥੇ ਕੋਈ ਸੁਣਨ ਵਾਲਾ ਵੀ ਹੋਵੇ, ਤੇ ਉੱਪਰੋਂ ਸਰਦੀ ਦੀ ਰੁੱਤ ਆ, ਸੂਰਜ ਛਿਪਣ ਵਾਲਾ, ਆਪਾਂ ਰਾਤ ਵੀ ਕੱਟ ਸਕੀਏ ਤੇ ਕੁਝ ਜਗਿਆਸੂ ਕੀਰਤਨ ਸੁਣਨ ਵਾਲੇ ਵੀ ਮਿਲ ਜਾਣ, ਉਹਨਾਂ ਦਾ ਭਲਾ ਹੋਵੇ। ਤੇ ਮਹਾਰਾਜ ਨੇ ਆਖਿਆ, ਭਾਈ ਮਰਦਾਨਿਆ, ਅਸੀਂ ਤੈਨੂੰ ਆਪਣਾ ਭਾਈ ਆਖਿਆ, ਇਸ ਕਰਕੇ ਤੇਰੀ ਕਦੀ ਬੇਨਤੀ ਅਸੀਂ ਮੋੜੀ ਨਹੀਂ। ਚੱਲ ਜੇ ਤੂੰ ਇਉਂ ਚਾਹੁੰਦਾ ਤੇ ਆਪਾਂ ਨਗਰ ਵਿੱਚ ਚਲੇ ਚੱਲਦੇ ਹਾਂ, ਪਰ ਅਸਲ ਵਿੱਚ ਇੱਥੇ ਵੀ ਕੀਰਤਨ ਬਹੁਤ ਜਣਿਆਂ ਨੇ ਸੁਣਨਾ ਸੀ। ਆਖਿਆ, ਮਹਾਰਾਜ ਇੱਥੇ ਤੇ ਮੈਨੂੰ ਕੋਈ ਨਹੀਂ ਸੁਣਨ ਵਾਲਾ ਦਿਸਦਾ, ਇਹ ਤੇ ਕਬਰਸਤਾਨ ਹੈ। ਹਜ਼ੂਰ ਨੇ ਆਖਿਆ, ਤੈਨੂੰ ਨਹੀਂ ਦਿਸਦਾ, ਪਰ ਭਾਈ ਮਰਦਾਨਿਆ ਸਾਨੂੰ ਦਿਸਦਾ, ਇੱਥੇ ਕੀਰਤਨ ਕਰਦੇ ਤੇ ਬਹੁਤ ਲੋਕ ਇੱਥੇ ਵੀ ਸੁਣਦੇ। ਇਸ ਸੰਸਾਰ ਤੋਂ ਸਾਧ ਸੰਗਤ ਜੀ ਅਦ੍ਰਿਸ਼ ਵੀ ਸੰਸਾਰ ਵਿੱਚ ਬਹੁਤ ਕੁਝ ਹੈ। ਗੁਰੂ ਕੀ ਬਾਣੀ ਦੀ ਵਿਚਾਰ ਕਰਾਂਗੇ, ਚਲੋ ਆਪਾਂ ਇੰਨਾ ਹੀ ਵਿਚਾਰ ਲਈਏ ਵੀ ਜਿੱਥੇ ਸਾਧ ਸੰਗਤ ਜੀ ਪੂਰੀ ਤਿਆਰੀ ਕਰਕੇ ਦਰਬਾਰ ਸਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭਾਵਨਾ ਵਾਲੇ ਗੁਰਮੁਖਾਂ ਨੇ ਪ੍ਰਕਾਸ਼ ਕੀਤਾ ਹੋਵੇ, ਤੇ ਮਹਾਰਾਜ ਦੀ ਹਜ਼ੂਰੀ ਵਿੱਚ ਸਿਰਫ ਓਨਾ ਕੁਝ ਹੀ ਨਹੀਂ ਹੁੰਦਾ ਜਿੰਨਾ ਆਪਾਂ ਨੂੰ ਦਿਸ ਰਿਹਾ। ਆ ਜਿੰਨੇ ਸਰੀਰ ਆਪਾਂ ਬੈਠੇ ਹਾਂ ਨਾ, ਹਜ਼ੂਰ ਦੀ ਹਜ਼ੂਰੀ ਵਿੱਚ ਇੰਨੇ ਕੀ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਗੁਪਤ ਵੀ ਸਾਧ ਸੰਗਤ ਜੀ ਬਹੁਤ ਰੂਹਾਂ ਆਉਂਦੀਆਂ, ਤੇ ਮਹਾਰਾਜ ਜੀ ਦੇ ਦਰਸ਼ਨ ਕਰਨੇ, ਸੰਗਤ ਕਰਨੀ, ਇਉਂ ਸਾਧ ਸੰਗਤ ਜੀ ਉਹਨਾਂ ਲੋਕਾਂ ਦੇ ਵੀ ਹਿੱਸੇ ਆਈ ਹੈ ਜਿਹੜੇ ਸਾਨੂੰ ਨਹੀਂ ਦਿਸ ਸਕਦੇ, ਕਿਉਂਕਿ ਸਾਡੀ ਅੱਖ ਸਿਰਫ ਆਕਾਰ ਦੇਖ ਸਕਦੀ ਹੈ ਤੇ ਉਹ ਆਕਾਰ ਤੋਂ ਰਹਿਤ ਨੇ। ਇਸ ਕਰਕੇ ਇਹ ਬਚਨ ਕੀਤਾ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਣਾਤ ਹੈ। ਅਸੀਂ ਉਹਨਾਂ ਦੀ ਗਿਣਤੀ ਕਰ ਸਕਦੇ ਹਾਂ ਜਿਹੜੇ ਪ੍ਰਤੱਖ ਮਹਾਰਾਜ ਜੀ ਨੂੰ ਮਿਲੇ ਤੇ ਉਹਨਾਂ ਦੀ ਕਲਿਆਣ ਕਰ ਦਿੱਤੀ, ਉਹਨਾਂ ਦੀ ਗਿਣਤੀ ਕੌਣ ਕਰੇਗਾ ਜਿਹਨਾਂ ਨੂੰ ਅਸੀਂ ਦੇਖ ਹੀ ਨਹੀਂ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਸ ਧਰਤੀ ਤੇ ਚਰਨ ਪੈ ਗਏ ਸਾਧ ਸੰਗਤ ਜੀ, ਉਹ ਧਰਤੀ ਪਵਿੱਤਰ ਹੋਈ, ਤੇ ਗੁਪਤ ਰੂਹਾਂ ਜਿਹਨਾਂ ਨੇ ਮਹਾਰਾਜ ਦੇ ਦਰਸ਼ਨ ਕੀਤੇ ਉਹ ਨਾ ਤਰੇ ਹੋਣਗੇ। ਬਹੁਤ ਤਾਰ ਦਿੱਤੇ ਸਤਿਗੁਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਚਰਨ ਲੱਗਾ ਗੋਇੰਦਵਾਲ ਸਾਹਿਬ ਨੂੰ ਜਾਂਦਿਆਂ ਇੱਕ ਮਨੁੱਖ ਦੀ ਰੁਲਦੀ ਹੱਡੀ ਨੂੰ, ਤੇ ਸਾਧ ਸੰਗਤ ਜੀ ਉਹ ਸੱਚਖੰਡ ਨੂੰ ਪਿਆਨਾ ਕਰ ਗਿਆ ਤੇ ਸਾਰੇ ਸਿੱਖਾਂ ਨੇ ਵੇਖਿਆ। ਆਣ ਕੇ ਗੁਰੂ ਅੰਗਦ ਦੇਵ ਜੀ ਨੂੰ ਆਖਿਆ ਸੀ, ਮਹਾਰਾਜ ਅੱਜ ਏਦਾਂ ਕੌਤਕ ਹੋਇਆ ਇੱਕ ਮਨੁੱਖ ਦੀ ਰੁਲਦੀ ਹੱਡੀ ਨੂੰ। ਗੁਰੂ ਅਮਰਦਾਸ ਮਹਾਰਾਜ ਜੀ ਹਲੇ ਗੁਰੂ ਵੀ ਨਹੀਂ, ਇਹਨਾਂ ਦਾ ਚਰਨ ਲੱਗ ਗਿਆ ਤੇ ਇੱਕ ਮਨੁੱਖ ਦੀ ਕਲਿਆਣ ਹੋਈ, ਤੇ ਉਸ ਵੇਲੇ ਗੁਰੂ ਅੰਗਦ ਦੇਵ ਜੀ ਨੇ ਆਖਿਆ ਸੀ ਕਿ ਹੁਣ ਤੁਹਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਪੂਰੀ ਕਿਰਪਾ ਹੋ ਗਈ, ਤੁਹਾਡੀ ਸੇਵਾ ਪ੍ਰਵਾਨ ਹੋਈ, ਇਸ ਕਰਕੇ ਹੁਣ ਤੁਸਾਂ ਆਉਣਾ ਨਹੀਂ ਗੋਇੰਦਵਾਲ ਤੋਂ ਇੱਥੇ ਖਡੂਰ ਸਾਹਿਬ। ਗੋਇੰਦਵਾਲ ਵਸਾ ਰਹੇ ਸਨ ਗੁਰੂ ਅਮਰਦਾਸ ਜੀ, ਤੇ ਦਰਸ਼ਨ ਕਰਨ ਰੋਜ਼ ਆਉਂਦੇ ਸਨ। ਮਹਾਰਾਜ ਗੁਰੂ ਅੰਗਦ ਦੇਵ ਜੀ ਦੇ ਆਖਿਆ, ਮਹਾਰਾਜ ਤੁਹਾਨੂੰ ਪਤਾ ਵੀ ਮੈਂ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ, ਤੇ ਗੁਰੂ ਅੰਗਦ ਦੇਵ ਜੀ ਨੇ ਆਖਿਆ ਵੀ ਅੱਜ ਤੋਂ ਬਾਅਦ ਤੂੰ ਦਰਸ਼ਨ ਸਾਡੇ ਕਰਨ ਵਾਸਤੇ ਗੋਇੰਦਵਾਲ ਤੋਂ ਖਡੂਰ ਸਾਹਿਬ ਨਹੀਂ ਆਵੇਂਗਾ, ਅਸੀਂ ਖਡੂਰ ਸਾਹਿਬ ਤੋਂ ਗੋਇੰਦਵਾਲ ਰੋਜ਼ ਆਣ ਕੇ ਤੈਨੂੰ ਦਰਸ਼ਨ ਦੇ ਜਾ ਕਰਾਂਗੇ। ਕਿਉਂ? ਗੁਰੂ ਅਮਰਦਾਸ ਜੀ ਆਉਣ, ਚਾਹੇ ਗੁਰੂ ਅੰਗਦ ਦੇਵ ਜੀ ਜਾਣ, ਫਰਕ ਕੀ ਹੈ? ਗੁਰੂ ਅੰਗਦ ਦੇਵ ਜੀ ਦੇ ਵੀ ਤਾਂ ਚਰਨਾਂ ਨਾਲ ਕਿਸੇ ਦੀ ਹੱਡੀ ਛੋ ਸਕਦੀ, ਪਰ ਗੁਰੂ ਗੁਰੂ ਤੇ ਸਿੱਖ ਸਿੱਖ ਹੈ। ਗੁਰੂ ਦੇ ਹੁੰਦਿਆਂ ਸਿੱਖ ਦੇ ਕੋਲੋਂ ਸਾਧ ਸੰਗਤ ਜੀ ਇਹੋ ਜਿਹਾ ਕੌਤਕ ਕਰਵਾਉਣਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪ੍ਰਵਾਨ ਨਹੀਂ ਸੀ। ਇਸ ਗੱਲ ਤੋਂ ਵੀ ਆਪਾਂ ਨੂੰ ਪਤਾ ਲੱਗਦਾ ਵੀ ਜਦੋਂ ਉਹ ਤਪਾ ਮਰਵਾ ਦਿੱਤਾ ਸੀ ਇੱਕ ਬਚਨ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ, ਤੇ ਗੁਰੂ ਅੰਗਦ ਦੇਵ ਜੀ ਨੇ ਸਾਧ ਸੰਗਤ ਜੀ ਗੁਰੂ ਅਮਰਦਾਸ ਜੀ ਵੱਲ ਪਿੱਠ ਕਰ ਲਈ ਸੀ। ਆਖਿਆ ਉਹਨੂੰ ਕਿਉਂ ਮਰਵਾਇਆ? ਆਖਿਆ ਮਹਾਰਾਜ ਤੁਹਾਡੀ ਨਿੰਦਿਆ ਕਰਦਾ ਸੀ। ਤੇ ਮਹਾਰਾਜ ਨੇ ਆਖਿਆ ਫਿਰ ਮੇਰੀ ਨਿੰਦਿਆ ਕਰਦਾ ਜਦ ਮੈਂ ਨਹੀਂ ਕੁਝ ਕੀਤਾ ਤੂੰ ਕਿਉਂ ਕੀਤਾ? ਜਦੋਂ ਮਹਾਰਾਜ ਨੇ ਨਾਰਾਜ਼ਗੀ ਪ੍ਰਗਟ ਕੀਤੀ ਤੇ ਬਾਬਾ ਬੁੱਢਾ ਜੀ ਨੇ ਉੱਠ ਕੇ ਗਲ ਚ ਪੱਲਾ ਪਾ ਕੇ ਆਖਿਆ ਸੀ, ਮਹਾਰਾਜ ਇਹਨਾਂ ਦੇ ਕੋਲੋਂ ਤੁਹਾਡੀ ਬੇਅਦਬੀ ਨੀ ਦੇਖੀ ਗਈ ਤਾਂ ਇਹਨਾਂ ਵਚਨ ਕੀਤਾ, ਇਹਨਾਂ ਨੂੰ ਮਾਫ਼ ਕਰ ਦਿਓ। ਬਾਬਾ ਬੁੱਢਾ ਜੀ ਨੇ ਆਖਿਆ, ਅਸਲ ਵਿੱਚ ਮਹਾਰਾਜ ਇਹ ਕੰਮ ਜਿਹੜਾ ਇਹਨਾਂ ਨੇ ਕੀਤਾ ਉਹ ਕੰਮ ਮੇਰਾ ਜੀ ਕਰਦਾ ਸੀ ਕਰਾਂ, ਪਰ ਤੁਹਾਡੇ ਡਰ ਕਰਕੇ ਮੈਂ ਨਹੀਂ ਕਰ ਸਕਿਆ। ਤੁਸੀਂ ਸਾਹਮਣੇ ਸੋ ਮੈਂ ਤਾਂ ਨਹੀਂ ਬੋਲਿਆ, ਪਰ ਆਪਾਂ ਇੱਥੇ ਆ ਗਏ ਹਾਂ, ਇਹ ਨਹੀਂ ਬੇਅਦਬੀ ਤੁਹਾਡੀ ਦੇਖ ਸਕੇ, ਇਸ ਕਰਕੇ ਇਹਨਾਂ ਨੇ ਇਹ ਕਾਰਜ ਕੀਤਾ। ਇਸ ਲਈ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਭਾਈ ਗੁਰੂ ਕੋਲੇ ਹੈ ਇਹ ਫਿਰ ਵੀ ਅਧਿਕਾਰ, ਭਾਈ ਕਿਸੇ ਦਾ ਕਲਿਆਣ ਹੁੰਦਾ ਤੇ ਕੋਈ ਅਚੰਭੇ ਵਾਲੀ ਗੱਲ ਨਹੀਂ, ਪਰ ਗੁਰੂ ਦੇ ਹੁੰਦਿਆਂ ਗੁਰੂ ਕਾ ਸਿੱਖ ਇੱਦਾਂ ਕਰੇ ਤੇ ਸੰਗਤਾਂ ਵਿੱਚ ਸਾਧ ਸੰਗਤ ਜੀ ਕੁਝ ਹੋਰ ਪ੍ਰਭਾਵ ਵੀ ਜਾਂਦਾ। ਇਸ ਲਈ ਮਹਾਰਾਜ ਨੇ ਆਖਿਆ ਤੁਸੀਂ ਨੀ, ਅਸੀਂ ਦਰਸ਼ਨ ਦੇਣ ਲਈ ਆ ਜਾ ਕਰਾਂਗੇ। ਕਿੰਨੇ ਕੁ ਗੁਪਤ ਲੋਕ ਤਾਰ ਦਿੱਤੇ ਕੋਈ ਸਾਧ ਸੰਗਤ ਜੀ ਗਿਣਤੀ ਕਰਕੇ ਨਹੀਂ ਦੱਸ ਸਕਦਾ। ਕਿਸੇ ਰੱਬ ਦੇ ਪਿਆਰੇ ਨੇ ਉੱਥੇ ਸਾਈਂ ਮੀਆਂ ਮੀਰ ਦੇ ਕੋਲ ਬੈਠਿਆਂ ਇਹ ਗੱਲ ਚਲਾ ਦਿੱਤੀ ਵੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿੰਨਿਆਂ ਕੁ ਦੀ ਕਲਿਆਣ ਕੀਤੀ ਹੈ, ਇਹ ਕੋਈ ਬੋਲ ਕੇ ਦੱਸ ਨਹੀਂ ਸਕਦਾ। ਸਾਧ ਸੰਗਤ ਜੀ ਸਮਾਂ ਇੱਥੇ ਸਮਾਪਤ ਹੈ। ਸੰਗਤ ਦੇ ਚਰਨਾਂ ਵਿੱਚ ਕੁਝ ਗਿਆਨੀ ਜੀ ਨੇ ਬੇਨਤੀਆਂ ਵੀ ਕਰਨੀਆਂ ਨੇ, ਇਸ ਕਰਕੇ ਇੱਥੇ ਹੀ ਫਤਿਹ ਬੁਲਾ ਦਿੰਦੇ। ਭਾਵੇਂ ਇਤਿਹਾਸ ਦੀ ਕਥਾ ਹੋਣ ਕਰਕੇ ਬਾਹਰ ਜਾਣ ਨੂੰ ਚਿੱਤ ਤਾਂ ਨਹੀਂ ਕਰਦਾ, ਪਰ ਸਾਧ ਸੰਗਤ ਜੀ ਪ੍ਰਸੰਗ ਐਸਾ ਆ ਗਿਆ ਕਰਕੇ ਥੋੜੀ ਕੁ ਬੇਨਤੀ ਕੀਤੀ ਹੈ ਭਾਈ ਇਹ ਨਾ ਮਨ ਵਿੱਚ ਸ਼ੰਕਾ ਹੋਵੇ ਭਾਈ ਇੰਨੇ ਲੋਕ ਕਿਵੇਂ ਗੁਰੂ ਸਾਹਿਬ ਨੇ ਤਾਰ ਦਿੱਤੇ, ਜਿੰਨੇ ਕੁ ਤਾਰੇ ਗਿਣਤੀ ਚ ਆ ਸਕਦੇ ਆ, ਆ ਸਕਦੇ ਆ, ਜਿਹੜੇ ਸਥੂਲ ਹੈ ਜਿਹੜੇ ਸੂਖਮ ਹੈ ਉਹ ਨਹੀਂ ਗਿਣਤੀ ਚ ਆ ਸਕਦੇ। ਤੇ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਸਥੂਲ ਤੇ ਸੂਖਮ ਦੋਵਾਂ ਤਰ੍ਹਾਂ ਦੇ ਲੋਕਾਂ ਦੀ ਕਲਿਆਣ ਕਰਦੀ ਹੈ। ਇਸ ਕਰਕੇ ਸਿਰਫ ਮਨ ਚ ਯਕੀਨ ਰੱਖਣਾ ਭਾਈ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਧ ਸੰਗਤ ਜੀ ਬਹੁਤ ਕੁਝ ਦਿਸਣ ਵਾਲਾ ਤੇ ਬਹੁਤ ਕੁਝ ਨਾ ਦਿਸਣ ਵਾਲਾ ਵੀ ਆਉਂਦਾ। ਇਸੇ ਲਈ ਮਹਾਰਾਜ ਜੀ ਦਾ ਦਰਬਾਰ ਸਜਾਈਦਾ, ਇਸੇ ਕਰਕੇ ਸਾਧ ਸੰਗਤ ਜੀ ਸੁਗੰਧੀਆਂ ਛਿੜਕੀ ਦੀਆਂ, ਇਸੇ ਕਰਕੇ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਿੰਘਾਸਨ ਹੈ ਉਹ ਏਡੇ ਅਦਬ ਨਾਲ ਤਿਆਰ ਕਰੀਦਾ ਭਾਈ ਇਹ ਦੀਨ ਦੁਨੀਆਂ ਦੇ ਵਾਲੀ ਹੈ ਤੇ ਬਹੁਤ ਲੋਕਾਂ ਦੀ ਕਲਿਆਣ ਸਿਰਫ ਇਹਨਾਂ ਦੇ ਦਰਸ਼ਨ ਕਰਕੇ ਹੀ ਹੋ ਜਾਂਦੀ। ਐਸੀ ਭਾਵਨਾ ਸਾਡੀ ਬਣ ਜਾਵੇ, ਸਾਡੇ ਉੱਤੇ ਵੀ ਮਹਾਰਾਜ ਜੀ ਦੀ ਕਿਰਪਾ ਹੋ ਜਾਵੇਗੀ। ਸੋ ਭੁੱਲਾਂ ਚੁੱਕਾਂ ਦੀ ਖਿਮਾ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ। ਬੁਲਾਓ ਜੀ,
ਵਾਹਿਗੁਰੂ ਜੀ ਕਾ ਖਾਲਸਾ।